सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
पाई सस्ता ला ला, इंज कर तू 6 दी बजाय 5 ले ला।
ओहो सल्ला भैन जी, कनाडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत कट कीमत विच मिलदा।
ए जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दी ओंटारियो विच 9 लोकेशंस विच हो, जिथे मर्जी आ जाओ।
ਸਾਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks pe brand new ya old tires le sakde ho.
BF Godrej, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ। 647-300-3000 8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ ਤੁਸੀਂ? ਅੱਜ ਤੁਹਾਡੇ ਨਾਲ ਨਾ ਕਾਫੀ ਗੱਲਾਂ ਕਰਨੀਆਂ ਨੇ ਸੀ। ਇਹ ਮਤਲਬ ਵੀ ਜਿਹੜੀਆਂ ਗੱਲਾਂ ਕਰਨੀਆਂ ਸੀ ਤੇ ਉਹ ਵਿਸ਼ੇ 2-3 ਇਕੱਠੇ ਹੋ ਗਏ, ਤੇ ਕੋਈ ਨੀ ਜੀ, ਆਪਾਂ ਕੋਸ਼ਿਸ਼ ਕਰਦੇ ਆ, ਆਪਣੇ ਕੋਲ ਘੰਟਾ ਹੁੰਦਾ ਤੇ 1 ਘੰਟੇ ਚ ਆਪਾਂ ਕਾਫੀ ਗੱਲਾਂ ਕਰ ਲਾਂਗੇ। ਜਿਹੜਾ ਮੀਡੀਆ ਨਾ ਸਾਡਾ ਦੋਸਤੋ, ਇਹ ਮੀਡੀਆ ਬੜੀ ਵੱਖਰੀ ਕਿਸਮ ਦਾ ਮੀਡੀਆ। ਇੰਡੀਆ ਦੇ ਵਿੱਚ ਤਾਂ ਕਹਿੰਦੇ ਇੱਕ ਗੋਦੀ ਮੀਡੀਆ, ਸਾਡੇ ਇੱਥੇ ਇੱਕ ਜਿਹੜਾ ਹੈਗਾ ਉਹ ਲੋਕਾਂ ਨੇ ਆਪਣੇ ਯੂਟਿਊਬ ਚੈਨਲ ਖੋਲ੍ਹੇ ਹੋਏ ਨੇ। ਅਲੱਗ ਅਲੱਗ ਤਰ੍ਹਾਂ ਦੇ ਲੋਕ ਆਪੋ ਆਪਣੇ ਵਿਚਾਰ ਮੀਡੀਆ ਰਾਹੀਂ ਲੋਕਾਂ ਕੋਲ ਲੈ ਕੇ ਜਾਂਦੇ ਨੇ, ਤੇ ਜਿਹਦੇ ਕੋਲ ਜਿੰਨਾ ਪੈਸਾ ਤੇ ਉਹ ਓਨੀ ਕੁ ਦੀ ਪਹੁੰਚ ਆ। ਅੰਬਾਨੀਆਂ ਅੰਡਾਨੀਆਂ ਕੋਲ ਜ਼ਿਆਦਾ ਪੈਸਾ ਹੈਗਾ, ਇਸ ਕਰਕੇ ਉਹ ਸਾਰਾ ਦਿਨ ਰੇਡੀਓ ਟੀਵੀ ਤੇ ਉਹ ਲੋਕ ਉਹਨਾਂ ਦੇ ਗੁਣਗਾਈ ਜਾਂਦੇ ਨੇ। ਸਰਕਾਰ ਕੋਲ ਪੈਸਾ ਕਾਫੀ ਹੁੰਦਾ, ਇਸ ਕਰਕੇ ਸਰਕਾਰ ਆਪਣੇ ਪੱਖੀ ਮੀਡੀਆ ਨੂੰ ਸਪੋਰਟ ਕਰਦੀ ਹੈ। ਪਰ ਇੱਥੇ ਮੀਡੀਆ ਥੋੜਾ ਜਿਹਾ, ਵੈਸੇ ਤਾਂ ਇੱਕ ਗੱਲ ਆ ਬਈ, ਮੀਡੀਆ ਦੀ ਉਹ ਬੁੱਕਤ ਨਾ ਰਹੀ ਨਹੀਂ ਜਿਹੜੀ ਪਹਿਲਾਂ ਹੁੰਦੀ ਸੀਗੀ। ਅੱਜ ਤੋਂ 20-25 ਸਾਲ ਪਹਿਲਾਂ ਮੀਡੀਆ ਜਿਹੜਾ ਉਹ ਐਕਚੁਅਲੀ ਕੀ ਹੋਇਆ ਬਈ, ਬ੍ਰੇਨ ਵਾਸ਼ਿੰਗ ਦੇ ਲਈ ਨਾ ਜਿਹੜੇ ਪੋਲੀਟੀਕਲ ਲੋਕ ਨੇ ਜਾਂ ਜਿਹੜੇ ਕਾਰਪੋਰੇਟਸ ਨੇ ਜਾਂ ਜਿਨ੍ਹਾਂ ਨੇ ਆਪਣਾ ਸਮਾਨ ਜਿਹੜਾ ਵੇਚਣਾ ਉਹ ਮੀਡੀਆ ਨੂੰ ਯੂਜ਼ ਕਰਦੇ ਨੇ, ਹਨਾ। ਇੱਕ ਤਾਂ ਹੁੰਦਾ ਐਥੀਕਲ ਬਿਜ਼ਨਸ ਕਰਨਾ, ਇੱਕ ਹੁੰਦਾ ਬਈ ਲੋਕਾਂ ਦੀ ਬ੍ਰੇਨ ਵਾਸ਼ਿੰਗ ਕਰਕੇ ਕੂੜ ਕਬਾੜ ਵੇਚੀ ਜਾਣਾ, ਲੋਕਾਂ ਦੀ ਸੋਚਣੀ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦੇ ਨੇ ਬਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਹੌਲੀ 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 ਲੋਕ ਆ ਜਿਹੜੇ ਨਾ ਉਹ ਮਾਨਸਿਕ ਤੌਰ ਤੇ ਗੁਲਾਮ ਹੋ ਜਾਂਦੇ ਉਹੋ ਜਿਹੀਆਂ ਗੱਲਾਂ ਦੇ, ਸੁਣਨ ਦੇ ਆਦੀ ਹੋ ਜਾਂਦੇ ਉਹੋ ਜਿਹੀਆਂ ਗੱਲਾਂ, ਫਿਰ ਉਹਨਾਂ ਨੂੰ ਜੇ ਕੋਈ ਨਵੀਂ ਗੱਲ ਦੱਸਦਾ ਉਹਨਾਂ ਨੂੰ ਭੈੜੀ ਲੱਗਦੀ ਆ। ਇਹ ਬਿਲਕੁਲ ਉਸੇ ਤਰ੍ਹਾਂ ਬਈ, ਮੀਡੀਆ ਨੇ ਵੈਸੇ ਆਜ਼ਾਦ ਸੋਚਣੀ ਡਿਵੈਲਪ ਕਰਨੀ ਹੁੰਦੀ ਹੈ, ਲੋਕਾਂ ਦੀ ਕੁਐਸਚਨ ਕਰਨੇ ਹੁੰਦੇ ਨੇ ਮੀਡੀਆ ਨੇ, ਪਰ ਇਹ ਹੁੰਦਾ ਇਸ ਤਰ੍ਹਾਂ ਵੀ ਜਿਹੜਾ ਲੋਕਾਂ ਨੂੰ ਕੁਐਸਚਨ ਕਰਨ ਲਾਉਂਦਾ ਸੋਚਣ ਲਾਉਂਦਾ ਲੋਕ ਉਹਨੂੰ ਸੋਚਦੇ ਤਾਂ ਆਪਦਾ ਦਿਮਾਗ ਦਾ ਫਿਰਿਆ ਹੋਇਆ ਇੱਕ ਦੋ ਹੋਰ ਬੰਦਿਆਂ ਦਾ ਦਿਮਾਗ ਫਿਰਨ ਨੂੰ ਫਿਰਦਾ ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਪੰਛੀ ਹੋਵੇ ਜਿਹੜਾ ਸ਼ੁਰੂ ਤੋਂ ਪਿੰਜਰੇ ਚ ਰਿਹਾ ਹੋਵੇ ਤੇ ਉਹਨੂੰ ਜਿਹੜਾ ਆਜ਼ਾਦ ਉੱਡ ਰਿਹਾ ਪੰਛੀ ਆ ਉਹਨੂੰ ਕਮਲਾ ਲੱਗਦਾ ਉਹਨੂੰ ਐਂ ਲੱਗਦਾ ਵੀ ਐਵੇਂ ਖੰਭ ਖੁੰਭ ਜੇ ਮਾਰੀ ਜਾਂਦਾ ਉਹਨੂੰ ਪਿੰਜਰਾ ਹੀ ਬੜਾ ਆਪਦਾ ਸੋਹਣਾ ਲੱਗਦਾ ਇਸ ਤਰ੍ਹਾਂ ਮਾਨਸਿਕ ਗੁਲਾਮੀ ਆ ਜਿਹੜੀ ਇਹ ਤੋੜਨੀ ਬੜੀ ਔਖੀ ਆ ਦੋਸਤੋ ਇਹ ਤੁਸੀਂ ਨਾ ਇਹ ਜਿਹੜੀ ਗੱਲ ਕਰਦੇ ਹੁੰਦੇ ਆ ਨਾ ਸੱਚ ਬੋਲਣਾ ਚਾਹੀਦਾ ਜੀ ਆਏ ਆ ਹੋਏ ਆ ਇਹ ਗੱਲਾਂ ਕਹਿਣ ਨੂੰ ਚੰਗੀਆਂ ਲੱਗਦੀਆਂ ਨੇ ਅਸਲ ਚ ਹਰੇਕ ਬੰਦਾ ਮੈਂ ਹਰੇਕ ਬੰਦਾ ਤਾਂ ਨਹੀਂ ਕਹਿੰਦਾ ਮੋਰ ਦੈਨ 90% ਆਫ ਦਾ ਪੀਪਲ ਉਹ ਨਾ ਉਹ ਚੀਜ਼ ਸੁਣਨਾ ਚਾਹੁੰਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਕੰਫਰਟ ਦਿੰਦੀ ਹੈ ਮਤਲਬ ਜਿਹੜੇ ਉਹਨਾਂ ਦੇ ਆਪਣੇ ਵਿਸ਼ਵਾਸ ਹੁੰਦੇ ਨੇ ਜਿਹੜੀ ਸਾਹਮਣੇ ਉਹ ਕਹੀ ਗਈ ਚੀਜ਼ ਉਹਨੂੰ ਹੁਲਾਰਾ ਦਿੰਦੀ ਹੈ ਹਾਂ ਪੱਖੀ ਗੱਲ ਕਹਿੰਦੀ ਹੈ ਉਹ ਉਹਨੂੰ ਚੰਗਾ ਲੱਗਦਾ ਜੀ ਉਹਦੀ ਗੱਲ ਹੀ ਸੁਣਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਜਿਹੜੀ ਚੀਜ਼ ਦਿਮਾਗ ਤੇ ਬੋਝ ਪਾਉਂਦੀ ਹੈ ਜਿਹੜੀ ਗੱਲ ਉਹਨਾਂ ਨੂੰ ਖੋਜ ਵੱਲ ਤੋੜਦੀ ਹੈ ਉਹ ਕਹਿੰਦੇ ਨੇ ਖੋਜ ਕਰਨ ਦੀ ਕੀ ਲੋੜ ਹੈ ਆਰਾਮ ਨਾਲ ਪੈਗ ਸ਼ੈਗ ਲਾਓ ਕੌਫੀ ਚਾਹ ਪੀਓ ਮੌਜ ਨਾਲ ਗਾਣੇ ਸੁਣੋ ਜੀ ਆਪਾਂ ਲੈਣਾ ਕੀ ਹੈ ਸੋਚ ਕੇ ਹਨਾ ਇਹ ਸੋਚਣ ਦੀ ਆਦਤ ਆ ਨਾ ਜਿਹੜੀ ਇਹ ਬੜੀ ਭੈੜੀ ਆਦਤ ਆ ਇਹ ਜਿਹਨੂੰ ਪੈ ਜੇ ਉਹ ਹੋਰ ਅੱਗੇ ਵੱਧ ਜਾਂਦਾ ਤੇ ਜਿਹੜਾ ਇਹਦੇ ਤੋਂ ਕੰਨੀ ਕਤਰਾਉਣ ਲੱਗ ਜੇ ਉਹਦੀ ਉਹ ਆਦਤ ਡਿਵੈਲਪ ਕਰ ਜਾਂਦੀ ਹੈ ਇਸ ਕਰਕੇ ਬਹੁਤੇ ਲੋਕ ਨੇ ਜਿਹੜੇ ਦੋਸਤੋ ਉਹ ਆਪਣੇ ਕੰਫਰਟ ਜ਼ੋਨ ਚ ਰਹਿਣਾ ਚਾਹੁੰਦੇ ਹੁੰਦੇ ਆ ਉਹ ਉਹੀਓ ਗੱਲ ਸੁਣਨਾ ਚਾਹੁੰਦੇ ਆ ਜਿਹੜੀ ਗੱਲ ਉਹਨਾਂ ਨੇ ਪਹਿਲਾਂ ਸੁਣੀ ਹੁੰਦੀ ਹੈ ਜਿਹੜੀ ਗੱਲ ਉਹਨਾਂ ਨੇ ਸਭ ਤੋਂ ਪਹਿਲਾਂ ਸੁਣ ਲਈ ਨਾ ਦੇ ਤਾਂ ਦੂਜੀ ਕਹੀ ਹੋਈ ਗੱਲ ਉਹਦੀ ਪ੍ਰੋੜਤਾ ਕਰਦੀ ਹੈ ਉਹਦੀ ਹਾਂ ਚ ਹਾਂ ਬੁਲਾਉਂਦੀ ਫਿਰ ਤਾਂ ਉਹਨਾਂ ਨੇ ਸੁਣਨੀ ਹੈ ਨਹੀਂ ਉਹਨੇ ਕਹਿਣਾ ਇਹ ਬੰਦਾ ਤਾਂ ਨੈਗੇਟਿਵ ਆ ਜੀ ਤੇ ਮੀਡੀਆ ਦਾ ਫਿਰ ਇਹ ਕੀ ਹੁੰਦਾ ਸਰਕਾਰਾਂ ਤੇ ਜਿਹੜਾ ਹੋਰ ਮੀਡੀਆ ਇਹ ਨਾ ਬੜੇ ਜ਼ੋਰ ਸ਼ੋਰ ਦੇ ਨਾਲ ਇੰਨਾ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਦੇ ਗੱਲ ਆਪਣੀ ਪਹਿਲਾਂ ਕਹਿਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਫਿਰ ਜਿਹੜਾ ਅਲਟਰਨੇਟਿਵ ਮੀਡੀਆ ਜਾਂ ਜਿਹਨੇ ਨਵੀਂ ਗੱਲ ਕਰਨੀ ਆ ਲੋਕ ਉਹਦੀ ਗੱਲ ਸੁਣਦੇ ਨੀ ਅੱਛਾ ਉਹ ਕਹਿੰਦਾ ਮੈਂ ਲੋਕਾਂ ਤੋਂ ਕੀ ਲੈਣਾ ਇਹ ਸੱਚਾਈ ਆ ਗੱਲ ਜਿਹੜੇ ਬੰਦੇ ਨੂੰ ਜਿਹੜੇ ਮੀਡੀਆ ਨੂੰ ਗੱਲਾਂ ਫਰੋਲਣ ਦੀ ਲੱਭਣ ਦੀ ਤੈਅ ਤੱਕ ਜਾਣ ਦੀ ਆਦਤ ਪੈ ਜੇ ਉਹ ਇਹ ਗੱਲ ਦੀ ਪਰਵਾਹ ਨਹੀਂ ਕਰਦਾ ਵੀ ਦੋ ਬੰਦੇ ਮੇਰੀ ਗੱਲ ਸੁਣ ਰਹੇ ਆ ਚਾਰ ਸੁਣ ਰਹੇ ਉਹ ਆਪਦਾ ਢੋਲ ਵਜਾਈ ਜਾਂਦਾ ਅਸੀਂ ਵੀ ਵੈਸੇ ਆਪਦਾ ਨਗਾਰਾ ਵਜਾਈ ਜਾਂਦੇ ਹੁੰਦੇ ਦੋ ਤੋਂ ਲੈ ਕੇ 3 ਵਜੇ ਤੱਕ ਅੱਛਾ ਦੂਸਰੀ ਗੱਲ ਇਹ ਆ ਜਿਹੜੇ ਟਾਕ ਸ਼ੋਜ਼ ਹੁੰਦੇ ਨੇ ਨਾ ਇਹਦੇ ਵਿੱਚ ਜਿਹੜੇ ਕਾਲਰਸ ਨੇ ਇਹਨਾਂ ਨੂੰ ਰਾਈਟ ਹੁੰਦਾ ਜੋ ਕੁਛ ਮਰਜ਼ੀ ਕਹੀ ਜਾਣ ਦੋਸਤੋ ਤੁਹਾਨੂੰ ਰਾਈਟ ਆ ਤੁਸੀਂ ਮੈਨੂੰ ਚੋਰ ਲੁਟੇਰਾ ਕਹਿ ਦੋ ਮੈਨੂੰ ਕੋਈ ਫਰਕ ਨਹੀਂ ਗਾ ਹਨਾ ਜਿਵੇਂ ਨਾ ਜਿਵੇਂ ਤੁਸੀਂ ਸੜਕ ਤੇ ਜਾ ਰਹੇ ਹੋ ਜਿਹੜੇ ਪੈਡੈਸਟ੍ਰੀਅਨ ਦਾ ਉਹਨਾਂ ਨੂੰ ਰਾਈਟ ਆਫ ਵੇ ਹੁੰਦਾ ਨਾ ਤੁਸੀਂ ਸਾਰੇ ਮੰਨਦੇ ਹੋ ਨਾ ਤੁਸੀਂ ਬਈ ਤੁਸੀਂ ਕਾਰ ਤੇ ਜਾਂਦੇ ਹੋ ਤੇਜ਼ ਚਲਾਉਂਦੇ ਹੋ ਹੌਲੀ ਚਲਾਉਂਦੇ ਹੋ ਸਪੀਡ ਲਿਮਿਟ ਤੇ ਜਾਂਦੇ ਹੋ ਜਿਵੇਂ ਮਰਜ਼ੀ ਜਾਂਦੇ ਹੋ ਮੋੜਦੇ ਹੋ ਸਟਾਪ ਕਰਦੇ ਹੋ ਤੁਹਾਨੂੰ ਤਾਂ ਟਿਕਟ ਮਿਲ ਜੂਗੀ ਤੁਸੀਂ ਆਪਦੀ ਸਪੀਡ ਤੇ ਜਾ ਰਹੇ ਹੋ ਚਾਲੀ ਦੀ ਪੈਡੈਸਟ੍ਰੀਅਨ ਸਾਹਮਣੇ ਆ ਗਿਆ ਤਾਂ ਪੈਡੈਸਟ੍ਰੀਅਨ ਦਾ ਰਾਈਟ ਆਫ ਵੇ ਆ ਭਾਵੇਂ ਉਹਦੀ ਫੁੱਟਪਾਥ ਬਣੀ ਹੋਈ ਹੈ ਜਾਂ ਨਹੀਂ ਬਣੀ ਹੋਈ ਉਹ ਸੜਕ ਦੇ ਵਿਚਾਲੇ ਵੀ ਆ ਕੇ ਖੜ ਗਏ ਤਾਂ ਤੁਹਾਨੂੰ ਜੱਜ ਨੇ ਕਹਿਣਾ ਭਾਈ ਤੇਰੇ ਦੋ ਅੱਖਾਂ ਸੀ ਤੂੰ ਦੇਖਣਾ ਸੀ ਤੂੰ ਓਨੀ ਕੁ ਸਪੀਡ ਨਾਲ ਚਲਾਉਣਾ ਸੀ ਤਾਂ ਕਿ ਤੂੰ ਬ੍ਰੇਕ ਲਾ ਕੇ ਰੁਕ ਸਕਦਾ ਪਤਾ ਹੀ ਹੈ ਨਾ ਤੁਹਾਨੂੰ ਕਿਸੇ ਪੈਡੈਸਟ੍ਰੀਅਨ ਨੂੰ ਜਿਹਨੇ ਹਿੱਟ ਕੀਤਾ ਹੋਵੇ ਪਤਾ ਉਹਦੇ ਭਾਂਡੇ ਵਿਕ ਜਾਂਦੇ ਨੇ ਇੱਥੇ ਜਿਵੇਂ ਪੈਡੈਸਟ੍ਰੀਅਨ ਨੂੰ ਰਾਈਟ ਆਫ ਵੇ ਆ ਇਵੇਂ ਇੱਥੇ ਕਾਲਰ ਨੂੰ ਰਾਈਟ ਆ ਹੋਵੇ ਕੁਛ ਮਰਜ਼ੀ ਕਹਿ ਦੇ ਕੁਛ ਮਰਜ਼ੀ ਕਹਿ ਦੇ ਜੀ ਕਾਲਰ ਟਰੂਡੋ ਸਾਹਿਬ ਦੇ ਹੱਕ ਚ ਬੋਲੇ ਮਾਰਕ ਕਾਰਨੀ ਦੇ ਹੱਕ ਚ ਬੋਲੇ ਪੀ ਆਰ ਪੋਲੀਵੇ ਦੇ ਹੱਕ ਚ ਬੋਲੇ ਜਗਮੀਤ ਸਿੰਘ ਦੇ ਵਿਰੋਧ ਚ ਕੁਛ ਮਰਜ਼ੀ ਭਾਵੇਂ ਜਿਹੜਾ ਹੋਸਟ ਬੈਠਾ ਉਹਨੂੰ ਵੀ 4-5 ਮਸਾਲਾ ਲਾ ਕੇ ਗੱਲਾਂ ਕਰ ਜੇ ਕਾਲਰ ਨੂੰ ਰਾਈਟ ਆ ਕਾਲਰ ਨੂੰ ਕਿਸੇ ਨੇ ਨਹੀਂ ਪੁੱਛਣਾ ਪਰ ਹੋਸਟ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਬਹੁਤ ਵੱਡੀ ਹੁੰਦੀ ਆ ਹੋਸਟ ਨੇ ਠਰਮੇ ਨਾਲ ਚੱਲਣਾ ਹੁੰਦਾ ਹਨਾ ਪਰ ਸਾਰੇ ਇਨਸਾਨ ਆ ਕਈ ਵਾਰੀ ਮਾੜੀ ਮੋਟੀ ਕੋਈ ਹੇਠਾਂ ਉੱਤੇ ਹੋ ਜਾਂਦੀ ਆ ਮੈਂ ਸਿੱਧੀ ਤਾਂ ਨਹੀਂ ਗੱਲ ਕਰਨੀ ਮੈਂ ਟੇਢੇ ਤਰੀਕੇ ਨਾਲ ਗੱਲ ਕਰ ਰਿਹਾ ਇੱਥੇ ਫੇਸਬੁੱਕ ਤੇ ਆਡੀਓ ਜੀ ਆ ਰਹੀਆਂ ਵੀ ਕਿਸੇ ਰੇਡੀਓ ਸਟੇਸ਼ਨ ਤੇ ਕਿਸੇ ਨੇ ਕੁਛ ਕਹਿਤਾ ਜੀ ਉਹਨਾਂ ਨੇ ਐਂ ਕਹਿਤਾ ਇਹ ਤਾਂ ਚੱਲਦੀਆਂ ਰਹਿੰਦੀਆਂ ਛੋਟੀਆਂ ਮੋਟੀਆਂ ਗੱਲਾਂ ਨੇ ਹਨਾ ਪਰ ਇੱਕ ਗੱਲ ਜ਼ਰੂਰ ਆ ਜੀ ਕਾਲਰ ਦੇਖੋ ਸਾਡੇ ਵੀ ਇੱਥੇ ਬਹੁਤ ਕੁਛ ਖਿਲਾਫ ਕਹਿ ਕੇ ਜਾਂਦੇ ਨੇ ਕੋਈ ਗੱਲ ਨਹੀਂ ਜੀ ਮੈਂ ਤਾਂ ਕਹਿੰਦਾ ਜੀ ਤੁਸੀਂ ਸਾਨੂੰ ਚੋਰ ਠੱਗ ਲਟੇਰੇ ਕੁਛ ਮਰਜ਼ੀ ਕਹੀ ਜਾਓ ਆਪਾਂ ਆਰਾਮ ਨਾਲ ਨਾ ਤੁਹਾਡੀਆਂ ਗੱਲਾਂ ਸੁਣੀ ਜਾਣੀਆਂ ਤੁਹਾਨੂੰ ਖੁੱਲਾ ਟਾਈਮ ਦੇਣਾ ਇਸੇ ਕਰਕੇ ਮੈਂ ਤਾਂ ਇੱਥੇ ਨਾ ਤੁਸੀਂ ਕਿਤੇ ਲਾਈਵ ਨਹੀਂ ਕੀਤਾ ਮੈਂ ਪ੍ਰੋਗਰਾਮ ਦਾ ਕਿਤੇ ਤੁਸੀਂ ਦੇਖ ਲਓ ਮੈਨੂੰ ਨਹੀਂ ਪਤਾ ਕਿਹਦੀ ਕਾਲ ਆਉਂਦੀ ਹੁੰਦੀ ਹੈ ਕਿਹਦੀ ਨਹੀਂ ਆਉਂਦੀ ਹੁੰਦੀ ਤੇ ਬੇਝਿਜਕ ਹੋ ਕੇ ਜਿਹੜੀ ਮਰਜ਼ੀ ਗੱਲ ਕਰੋ ਪਰ ਜ਼ਾਬਤੇ ਚ ਰਹਿ ਕੇ ਮਰਿਆਦਾ ਇੱਕ ਜ਼ਾਬਤਾ ਹੁੰਦਾ ਨਾ ਵੀ ਸਾਡਾ ਪ੍ਰੋਗਰਾਮ ਬੱਚੇ ਵੀ ਸੁਣਦੇ ਨੇ ਲੜਕੀਆਂ ਵੀ ਸੁਣਦੀਆਂ ਲੇਡੀਜ਼ ਸੁਣਦੀਆਂ ਸਾਡੀਆਂ ਭੈਣਾਂ ਮਾਵਾਂ ਸੁਣਦੀਆਂ ਬਜ਼ੁਰਗ ਵੀ ਸੁਣਦੇ ਨੇ ਇਸ ਕਰਕੇ ਸ਼ਬਦਾਂ ਦੇ ਵਿੱਚ ਭਿਉਂ ਭਿਉਂ ਕੇ ਭਾਵੇਂ ਕੁਛ ਮਰਜ਼ੀ ਕਰੀ ਜਾਓ ਤੁਸੀਂ ਹੈਨਾ ਪਰ ਸ਼ਬਦਾਵਲੀ ਤੁਹਾਡੀ ਥੋੜੀ ਜੀ ਚੰਗੀ ਹੋਣੀ ਚਾਹੀਦੀ ਹੈ ਪਰ ਤੁਹਾਨੂੰ ਰਾਈਟ ਆ ਜੀ ਤੁਹਾਡਾ ਰਾਈਟ ਕੋਈ ਨਹੀਂ ਹੋ ਸਕਦਾ ਗਾ ਇਸ ਕਰਕੇ ਨਿਸ਼ਚਿੰਤ ਹੋਵੋ ਚੋਣਾਂ ਦੇ ਵੇਲੇ ਕੀ ਹੁੰਦਾ ਜਿਹੜੇ ਤੁਹਾਨੂੰ ਪਤਾ ਵੀ ਹੋਸਟ ਪੱਖਪਾਤ ਜਾਂ ਕਰ ਜਾਂਦੇ ਹੁੰਦੇ ਆ ਹਨਾ ਕੋਈ ਗੱਲ ਨੀ, ਉਹ ਹੋਸਟ ਆ ਜਿਹੜੇ ਉਹ ਇੰਨਾ ਕ ਥੋੜਾ ਬਹੁਤ ਚੱਲਦਾ ਹਨਾ, ਕਿਉਂਕਿ ਇਹ ਜਿਹੜੇ ਸਾਡਾ ਮੀਡੀਆ ਨਾ ਦੋਸਤੋ, ਐਕਚੁਅਲੀ ਇਹਨੂੰ ਮੀਡੀਆ ਕਹਿ ਦਿੰਦੇ, ਮੀਡੀਆ ਮੂਡੀਆ ਨੀ ਹੈਗਾ। ਅਸੀਂ ਨਾ ਇੱਕ ਇੱਕ ਘੰਟੇ ਦੇ ਪ੍ਰੋਗਰਾਮ ਜਿਹੜੇ ਬਾਈ ਕੀਤੇ ਹੁੰਦੇ ਆ, ਇਸ ਕਰਕੇ ਸਹੀ ਮੀਡੀਆ ਜਿਹੜਾ ਨਾ, ਸਹੀ ਮੀਡੀਆ ਚਲਾਉਣਾ ਬਹੁਤ ਔਖਾ। ਸਹੀ ਮੀਡੀਆ ਚਲਾਉਂਦੇ ਚਲਾਉਂਦੇ ਬੰਦਿਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ, ਸਹੀ ਮੀਡੀਆ ਚਲਾਉਂਦੇ ਚਲਾਉਂਦੇ ਐਫ ਆਈ ਆਰ ਦੂਜੇ ਦਿਨ ਦਰਜ ਹੋ ਜਾਂਦੀ ਆ, ਸਹੀ ਮੀਡੀਆ ਚਲਾਉਂਦੇ ਚਲਾਉਂਦੇ ਕਈ ਵਾਰੀ ਲੋਕ ਇਕੱਠੇ ਹੋ ਕੇ ਆ ਜਾਂਦੇ ਆ। ਇੱਥੇ ਸਾਡੇ ਰੇਡੀਓ ਸਟੇਸ਼ਨ ਦੀ ਗੱਲ, ਅਸੀਂ ਤਾਂ ਧੰਨਵਾਦੀ ਜੀ ਸਾਡੇ ਰੇਡੀਓ ਸਟੇਸ਼ਨ ਤੇ, ਕਈ ਸਾਡੇ ਦੋਸਤ ਮਿੱਤਰ ਹੀ ਜਿਨ੍ਹਾਂ ਨੂੰ ਸਾਡੀਆਂ ਗੱਲਾਂ ਚੰਗੀਆਂ ਨਹੀਂ ਸੀ ਨਾ ਲੱਗਦੀਆਂ 12-13 ਸਾਲ ਪਹਿਲਾਂ, ਚਲੋ ਮੈਂ ਅੱਜ ਕਹਿ ਹੀ ਦੇਣਾ ਦੱਸ ਦੇਣਾ, ਇਕੱਠੇ ਹੋ ਕੇ ਇੱਥੇ ਆ ਗਏ ਤੇ ਆਰਿਫਾ ਮੁਜ਼ੱਫਰ ਜੀ ਤੇ ਮਾਜਲ ਜਮਾਲ ਜੀ ਨੂੰ ਕਹਿੰਦੇ ਜੀ ਝੂਠ ਝਾਠ ਬੋਲਦੇ, ਪ੍ਰੋਗਰਾਮ ਬੰਦ ਕਰ ਦਿਓ। ਇਹ ਸੱਚੀ ਗੱਲ ਆ ਦੋਸਤੋ, ਇਹ ਮੈਂ ਸੱਚੀ ਗੱਲ ਕਹਿ ਰਿਹਾ। ਪਰ ਅਸੀਂ ਧੰਨਵਾਦ ਕਰਦੇ ਹਾਂ ਵੀ ਸਾਡੀ ਜਿਹੜੀ ਮੈਨੇਜਮੈਂਟ ਆ ਇਹ ਕਹਿੰਦੇ ਜੀ ਸਾਨੂੰ ਤਾਂ ਜੇ ਕਿਤੇ ਹੈ ਪਰੂਫ ਤਾਂ ਦੇ ਦਿਓ, ਜੇ ਇਹਨਾਂ ਨੇ ਕੋਈ ਗਲਤ ਗੱਲ ਕੀਤੀ ਹੈ ਜਿਹੜੀ ਕਾਨੂੰਨ ਦੇ ਖਿਲਾਫ ਜਾਂਦੀ ਹੈ, ਜਾਂ ਇਹਨਾਂ ਨੇ ਕੋਈ ਅਨਐਥੀਕਲ ਗੱਲ ਕੀਤੀ, ਵੀ ਐਂ ਤਾਂ ਨਹੀਂ ਪ੍ਰੋਗਰਾਮ ਬੰਦ ਕਰਦੇ, ਮਤਲਬ ਸਟੈਂਡ ਲਿਆ ਜੀ ਸਾਡੀ ਮੈਨੇਜਮੈਂਟ ਨੇ ਇੱਥੇ। ਅੱਛਾ ਕਈ ਵਾਰੀ ਸਾਨੂੰ ਜਾਂਦੇ ਹੁੰਦੇ ਆ, ਟੈਕਸਟ ਪਏ ਆ ਮੇਰੇ ਕੋਲ, ਧਮਕੀਆਂ ਦੇ ਦਿੰਦੇ ਆ, ਲੋਕ ਕਹਿੰਦੇ ਜੀ ਅਸੀਂ ਤੁਹਾਡੇ ਤੇ ਕੇਸ ਕਰਦਾਂਗੇ, ਅਸੀਂ ਕਹਿੰਦੇ ਕਰੋ ਜੀ ਕਰੋ, ਛੇਤੀ ਕਰੋ ਸਾਡੇ ਤੇ ਕੇਸ। ਲੋਕ ਸਮਝਦੇ ਪਤਾ ਨਹੀਂ ਇਹ ਜੱਟਾਂ ਵਾਲੀ ਗੱਲ ਇੱਥੇ ਹੀ ਚੱਲਦੀ ਹੈ ਵੀ ਤੁਹਾਡੀ ਜ਼ਮੀਨ ਦੱਬ ਲਾਂਗੇ, ਆਹ ਕਰ ਲਾਂਗੇ, ਗੱਲਾਂ ਨਹੀਂ ਚੱਲਦੀਆਂ ਦੋਸਤੋ। ਜਿਹੜੇ ਕੇਸ ਕੂਸ ਕਰਦੇ ਆ ਨਾ, ਉਹ ਤਿਆਰ ਹੋ ਕੇ ਕਰੇ, ਉਹ ਭਾਂਡੇ ਵਿਕ ਜਾਂਦੇ ਕੇਸ ਕੂਸ ਕਰਨ ਲੱਗਿਆਂ, ਪਹਿਲਾਂ ਵਕੀਲ ਦੀ ਘੰਟੇ ਦੀ ਫੀਸ ਆ ਜਿਹੜੀ ਉਹ ਦੇਖ ਲਿਓ। ਇਸ ਕਰਕੇ ਨਾ ਅਸੀਂ ਤਾਂ ਇੱਕ, ਚਲੋ ਜਿੰਨੀ ਦੇਰ ਸਾਡਾ ਪ੍ਰੋਗਰਾਮ ਚੱਲਣਾ, ਅਸੀਂ ਤਾਂ ਇੱਕ ਨਾ ਸਾਡਾ ਇੱਕ ਵਿਜ਼ਨ ਆ, ਉਹ ਵਿਜ਼ਨ ਦੇ ਤਹਿਤ ਅਸੀਂ ਪ੍ਰੋਗਰਾਮ ਕਰਦੇ ਹਾਂ, ਉਹਦੇ ਸਾਡੇ ਲਈ ਕਾਲਰਸ ਫਸਟ ਹੁੰਦੇ ਆ, ਨਾਲ ਦੀ ਨਾਲ ਸਾਡੇ ਲਈ ਜਿਹਦਾ ਸਾਡੇ ਨਾਲ ਓਪੀਨੀਅਨ ਨਹੀਂ ਮਿਲਦਾ ਉਹਨੂੰ ਅਸੀਂ ਆਪਣੇ ਨਾਲੋਂ ਵੱਧ ਪਹਿਲ ਅਸੀਂ ਉਹਨੂੰ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਮਿੱਤਰੋ ਬੋਲੋ ਕੋਈ ਨਹੀਂ, ਤੁਸੀਂ ਜੇ ਤੁਸੀਂ ਬੋਲੋਗੇ ਸਾਡੀ ਨੁਕਤਾਚੀਨੀ ਕਰੋਗੇ, ਜਿਹੜੀ ਗੱਲ ਅਸੀਂ ਕਹੀ ਆ ਉਹਦੇ ਡਿਫਰੈਂਟ ਕੋਈ ਓਪੀਨੀਅਨ ਦਿਓਗੇ, ਕੱਲ ਨੂੰ ਅਸੀਂ ਤਿਆਰੀ ਕਰਕੇ ਅਸੀਂ ਉਹਦੀ ਖੋਜ ਪੜਤਾਲ ਕਰਕੇ ਆਵਾਂਗੇ। ਅੱਛਾ ਜੇ ਅਸੀਂ ਗਲਤ ਹੋਏ ਅਸੀਂ ਓਪਨਲੀ ਸੋਰੀ ਕਹਿ ਦਾਂਗੇ, ਸਾਡੀ ਕਿਹੜਾ ਸਿਹਤ, ਸਾਡਾ ਕੱਦ, ਮੇਰਾ ਕੱਦ 5'11" ਹੈ, 5'9" ਤਾਂ ਰਹਿਣ ਨਹੀਂ ਲੱਗਿਆ, ਜਿੰਨਾ ਕੁ ਭਾਰ ਆਉਣ ਨਹੀਂ ਰਹਿਣਾ, ਇਹ ਵੀ ਰਾੜਾ ਜੀ ਦਾ ਹਾਲ ਆ, ਕੋਈ ਫਰਕ ਨਹੀਂ ਪੈਂਦਾ। ਜੇ ਕਿਤੇ ਸ਼ਬਦ ਗਲਤ ਬੋਲਿਆ ਗਿਆ, ਕਈ ਵਾਰੀ ਕੀ ਹੁੰਦਾ ਬੰਦੇ ਦੇ ਮਨ 'ਚ ਕੋਈ ਗੱਲ ਹੋਰ ਹੁੰਦੀ ਆ, ਸੋਚਦਾ ਹੁੰਦਾ, ਡਰਾਈਵ ਕਰਕੇ ਇੱਥੇ ਪਹੁੰਚੀਦਾ, ਰਾਹ 'ਚ ਕੋਈ ਘਟਨਾ ਵਾਪਰੀ ਹੁੰਦੀ ਆ, ਜਿਹੜੀ ਗੱਲ ਉਹ ਕਈ ਵਾਰੀ ਮਨ 'ਚ ਹੁੰਦੀ ਨੇ, ਕਈ ਵਾਰੀ ਢੁਕਵੇਂ ਸ਼ਬਦ ਨਹੀਂ ਲੱਭਦੇ ਗੇ, ਉਹਦੀ ਕਹੀ ਹੋਈ ਗੱਲ ਉਹਦਾ ਮਤਲਬ ਭਾਵੇਂ ਹੋਰ ਨਿਕਲੇ ਉਹ ਹੋਵੇ, ਤੇ ਕਈ ਵਾਰੀ ਕਾਲਰ ਆਪਦੇ ਹਿਸਾਬ ਨਾਲ ਆਪ ਹੀ ਮਤਲਬ ਕੱਢ ਲੈਂਦੇ। ਅਸੀਂ ਸੋਰੀ ਵੀ ਓਪਨਲੀ ਕਹਿ ਦਿੰਦੇ ਹੁੰਦੇ ਹਾਂ, ਐਡੀ ਕੀ ਗੱਲ ਆ, ਹਨਾ। ਸੋਰੀ ਤਾਂ ਵੈਸੇ ਹੀ ਬੰਦੇ ਨੂੰ ਨਾ ਰਿਜ਼ਰਵ ਰੱਖਣੀ ਚਾਹੀਦੀ, ਜੇ ਮਾੜੀ ਜਿਹੀ ਗੱਲ ਹੋਈ ਸੋਰੀ ਕਹਿ ਦੀ, ਚਲੋ ਹੈਨਾ, ਵਿਰੋਧੀ ਨੂੰ ਵੀ 5 ਵਾਰੀ ਸੋਰੀ ਕਹਿ ਦੇ, ਕੋਈ ਫਰਕ ਨਹੀਂ ਪੈਂਦਾ, ਪਰ ਆਪਣੇ ਵਿਚਾਰ ਤੇ ਖੜੇ ਰਹੋ। ਜਿਹੜੇ ਵਿਚਾਰ ਤੁਸੀਂ ਪਰਖੇ ਹੋਏ ਨੇ ਨਾ, ਉਹਨਾਂ ਨੂੰ ਬਾਰ ਬਾਰ 5-7 ਮਹੀਨਿਆਂ ਬਾਅਦ ਪਰਖ ਲਿਆ ਕਰੋ ਵੀ ਦਲੀਲ ਦੀ ਕਸਵੱਟੀ ਤੇ ਪੂਰੇ ਉਤਰਦੇ ਆ, ਵਿਗਿਆਨਕ ਨੇ ਉਹ, ਸਾਇੰਟਿਫਿਕ ਨੇ, ਹੈਨਾ, ਤੇ ਉਹਦੇ ਤੇ ਡਟ ਕੇ ਰਿਹਾ ਕਰੋ, ਡਟ ਕੇ ਪਹਿਰਾ ਦਿਓ। ਜਿਹੜੇ ਹੁਣ ਵਿਚਾਰ ਹੀ ਜਿਹਦੇ ਅੱਜ ਹੋਰ ਨੇ, ਕੱਲ ਨੂੰ ਹੋਰ ਨੇ, ਪਰਸੋਂ ਨੂੰ ਹੋਰ ਨੇ, ਉਹਦਾ ਕੀ ਕਹਿਣਾ। ਬਾਕੀ ਜੀ ਸਰਕਾਰਾਂ ਦੀ ਨੁਕਤਾਚੀਨੀ ਕਰਨਾ ਇਹ ਮੀਡੀਆ ਦਾ ਫਰਜ਼ ਆ। ਬਹੁਤ ਸਾਰੇ ਦੋਸਤ ਕਹਿੰਦੇ ਜੀ, ਕਹਿੰਦੇ ਸਰਕਾਰ ਚੰਗਾ ਕੰਮ ਕਰਦੀ ਆ ਤੇ ਉਹਦੀ ਹਾਂ ਚ ਹਾਂ, ਨਾ ਜੀ ਨਾ, ਹਾਂ ਚ ਹਾਂ ਮਿਲਾਉਣਾ ਸਾਡਾ ਕੰਮ ਨਹੀਂ ਹੈ, ਸਾਡਾ ਕੰਮ ਤਾਂ ਨੁਕਸ ਭਾਲਣੇ ਹੁੰਦੇ ਨੇ। ਮੀਡੀਆ ਦਾ ਕੰਮ ਕੁਸ਼ਚਨ ਕਰਨਾ ਹੁੰਦਾ। ਅਸੀਂ ਚੰਗੇ ਦੇਸ਼ਾਂ ਚ ਰਹਿ ਰਹੇ ਹਾਂ, ਆ ਪਿਛਲੇ ਉਹ ਦੇਸ਼ ਦੀ ਕਹਾਣੀ ਸੁਣਾਉਣੇ ਆ ਜਿੱਥੇ ਇੱਕ ਪੱਤਰਕਾਰ ਦੀ, ਤੁਹਾਨੂੰ ਆਡੀਓ ਵੀ ਸੁਣਾ ਦਿੰਦੇ ਵੀ ਪੱਤਰਕਾਰ ਨੇ ਕੀ ਕਿਹਾ ਸੀ, ਚੁੱਕ ਕੇ ਐਫ ਆਈ ਆਰ ਦਰਜ ਕਰਤੀ, ਲੈ ਕਰ ਲਓ ਗੱਲ। ਅਸੀਂ ਸੋਹਣੇ ਦੇਸ਼ਾਂ ਚ ਰਹਿ ਰਹੇ ਹਾਂ, ਇੱਥੇ ਜਿੰਨੀ ਮਰਜ਼ੀ ਨੁਕਤਾਚੀਨੀ ਕਰੋ ਤੁਸੀਂ। ਅੱਛਾ ਲੋ ਮੈਂ ਹੁਣ ਨੁਕਤਾਚੀਨੀ ਕਰਨ ਲੱਗਿਆ ਕਿ ਔਖਾ ਨਾ ਹੋ ਜਾਓ। ਕੋਵਿਡ ਵੇਲੇ ਤੇ ਕੋਵਿਡ ਤੋਂ ਬਾਅਦ ਦੇ ਵਿੱਚ ਇੱਕ ਵੀ ਬੰਦਾ ਪਰੂਫ ਕੱਢ ਕੇ ਲੈ ਆਵੇ ਵੀ ਨਗਾਰਾ ਰੇਡੀਓ ਨੇ ਅਸੀਂ ਕੋਈ ਸਰਕਾਰ ਤੋਂ ਸਹਾਇਤਾ ਲਈ ਆ, ਸਾਡਾ ਪ੍ਰੋਗਰਾਮ ਬੰਦ ਕੱਲ ਤੋਂ। ਪਰ ਇੱਥੇ ਇਹੋ ਜਿਹੇ ਮੀਡੀਆ ਨੇ, ਦੇਖੋ ਇੱਕ ਹੁੰਦਾ ਰੇਡੀਓ ਸਟੇਸ਼ਨ, ਉਹਨਾਂ ਦਾ ਖਰਚਾ ਚੱਲਦਾ, ਉਹਨਾਂ ਨੇ ਰੈਂਟ ਤੇ ਮਤਲਬ ਲਏ ਹੋਏ ਨੇ, ਲੀਜ਼ ਕੀਤੇ ਨੇ, ਉਹਨਾਂ ਦਾ ਪਰ ਆਵਰ ਖਰਚਾ ਹੈ, ਉਹਨਾਂ ਨੇ ਸਟਾਫ ਰੱਖਿਆ ਹੋਇਆ, ਉਹ ਗੱਲ ਅਲੱਗ ਆ। ਰੇਡੀਓ ਹੋਸਟ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਘੰਟੇ ਦੇ ਪ੍ਰੋਗਰਾਮ ਚਲਾਉਣੇ ਨੇ, ਜਿਵੇਂ ਕਈਆਂ ਨੇ ਨਾ, ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਿਆ, ਮੇਰਾ ਉਹ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਦਾ ਭਾਵ ਅਰਥ ਸਮਝੋ। ਸਾਡੇ ਕੇ ਇਹੋ ਜਿਹੇ ਲੋਕ ਨੇ, ਉਹਨਾਂ ਨੇ ਕੀ ਕੀਤਾ ਵੀ ਭਾਈ ਸਾਹਿਬ ਆਪ ਤਾਂ ਚਲਾਉਂਦੇ ਸੀ ਟਰੱਕ, ਮੈਂ ਸਾਰਿਆਂ ਦੀ ਨਹੀਂ ਗੱਲ ਕਰ ਲਿਆ, ਮੈਂ ਕੁਝ ਖਾਸ ਟਰੱਕਾਂ ਵਾਲੇ ਸਾਡੇ ਬੜੇ ਮਿਹਨਤੀ ਵੀਰ ਨੇ, ਅੱਜ ਕੱਲ੍ਹ ਕੰਮ ਘੱਟ ਆ, ਅੱਜ ਕੱਲ੍ਹ ਉਹ ਰਿਸੈਸ਼ਨ ਦੀ ਮਾਰ ਵੀ ਝੱਲ ਰਹੇ ਨੇ, ਹਨਾ। ਇੱਕ ਨਹੀਂ ਕਈ ਵੀਰ ਸੀ, ਤੇ ਉਹਨਾਂ ਦੇ ਬੱਚੇ ਪੜ੍ਹਦੇ ਸੀ ਯੂਨੀਵਰਸਿਟੀਜ਼ ਦੇ ਵਿੱਚ, ਬੱਚੇ ਵੀ ਮਾੜੀ ਮੋਟੀ ਤਨਖਾਹ ਤਨਖੂਹ ਇੱਧਰ ਉੱਧਰ ਲੈਂਦੇ ਸੀ, ਆਪਣੀ ਕੰਪਨੀ ਦੇ ਵਿੱਚੋਂ ਵੀ ਤਨਖਾਹ ਦੇ ਦਿੰਦੇ ਸੀ, ਗਾਂ ਉਹਨਾਂ ਦੀਆਂ ਜਿਹੜੀਆਂ ਪਤਨੀਆਂ ਸੀ ਵਾਈਫਸ, ਉਹਨਾਂ ਨੂੰ ਵੀ ਆਪਣੀ ਕੰਪਨੀ ਦੇ ਵਿੱਚੋਂ ਹੀ ਮੈਨੇਜਰ ਰੱਖਿਆ ਹੋਇਆ ਸੀ। ਆਮਦਨ ਓਨੀ ਸੀ ਵੀ ਸਪੋਜ਼ 8-10 ਹਜ਼ਾਰ ਬਣਦਾ ਸੀ ਮਹੀਨੇ ਦਾ, ਉਹ ਟਰੱਕ ਦੇ ਵਿੱਚੋਂ ਗੇੜੇ ਲਾਉਂਦੇ ਸੀ। ਜਦੋਂ ਕੋਵਿਡ ਸ਼ੁਰੂ ਹੋਇਆ ਤੇ ਉਦੋਂ ਉਹਨਾਂ ਨੇ ਕਿਹਾ ਜੀ ਬਈ ਸਾਡੀ ਤਾਂ ਵਾਈਫ ਵੀ ਹੁਣ ਬੇਰੁਜ਼ਗਾਰ ਆ, ਸਾਡੇ ਤਾਂ ਬੱਚੇ ਵੀ ਬੇਰੁਜ਼ਗਾਰ ਆਏ ਆ ਜੀ ਆਏ ਆ, ਤੇ ਉਹਨਾਂ ਨੇ ਉਹ ਵੀ ਗਰਾਂਟਾਂ ਲੈ ਲਈਆਂ। ਕਈਆਂ ਨੇ ਮਹਾਂਪੁਰਸ਼ਾਂ ਨੇ ਕੀ ਕੀਤਾ, ਬਿਜ਼ਨਸ ਲੋ ਹੋ ਗਏ, ਉਹਨਾਂ ਨੇ 60,000 ਦੀਆਂ ਗਰਾਂਟਾਂ ਲਈਆਂ, ਉਧਰੋਂ ਗਾਂ ਘਰ ਘੁਰ ਬੁੱਕ ਕਰਾ ਤੇ, ਜਿਹੜੇ ਚੰਗੇ ਵੇਲੇ ਵੇਚ ਗਏ ਉਹਨਾਂ ਨੇ 60,000 ਦੇ ਕੇ 5,00,000 ਦਾ ਘਰ ਬੁੱਕ ਕਰਾਇਆ, ਅਸਾਈਨਮੈਂਟ ਤੇ 9,00,000 ਦਾ ਵੇਚਿਆ, ਉਹ ਤਾਂ ਕਮਾਈ ਕਰ ਗਏ। ਬਥੇਰੇ ਹੈਗੇ ਜਿਹੜੇ ਫਸ ਵੀ ਗਏ। ਮੈਂ ਤਾਂ ਗੱਲ ਇਹ ਕਰ ਰਿਹਾ ਵੀ ਕੋਵਿਡ ਦੇ ਵੇਲੇ ਉਹਨਾਂ ਨੇ ਕਿਵੇਂ ਨਜਾਇਜ਼ ਸਰਕਾਰੀ ਪੈਸੇ ਦਾ ਬਾਅਦ ਚ ਕਹਿੰਦੇ ਆ ਟੈਕਸ ਪੇਅਰ ਦੇ ਪੈਸੇ ਦੀ ਦੁਰਵਰਤੋਂ ਕੀਤੀ। ਇਵੇਂ ਕਈ ਮੀਡੀਆ ਵਾਲੇ ਵੀ ਸੀਗੇ ਜੀ, ਮੀਡੀਆ ਵਾਲਿਆਂ ਵੀ ਘੰਟੇ ਘੰਟੇ ਦੋ ਦੋ ਘੰਟੇ ਦੇ ਪ੍ਰੋਗਰਾਮ ਹੁੰਦੇ ਸੀਗੇ, ਤੇ ਚਲੋ ਜਿਨ੍ਹਾਂ ਕੋਲ ਸਟਾਫ ਹੁੰਦਾ ਸੀਗਾ ਤੇ ਉਹਨਾਂ ਨੇ ਸਰਕਾਰ ਤੋਂ ਸਹਾਇਤਾ ਲਈ, ਜਿਹਨੇ ਲਈ ਆ ਉਹਨੂੰ ਕਹਿਣਾ ਚਾਹੀਦਾ ਵੀ ਮੈਨੂੰ ਮੈਂ ਲਈ ਆ, ਹੈਨਾ, ਮਤਲਬ ਨਜਾਇਜ਼ ਫਾਇਦਾ ਵੀ ਉਠਾਇਆ। ਹੁਣ ਜਿਨ੍ਹਾਂ ਨੇ ਫਾਇਦਾ ਉਠਾਇਆ ਇਹ ਜਿਹਾ, ਉਹ ਸਰਕਾਰ ਖਿਲਾਫ਼ ਬੋਲ ਨਹੀਂ ਸਕਦੇ ਗੇ ਕਿਉਂਕਿ ਕਾਣੇ ਹੋ ਗਏ, ਉਹਨੂੰ ਪੰਜਾਬੀ 'ਚ ਕਹਿੰਦੇ ਆ ਕਾਣੇ ਹੋ ਗਏ ਉਹ, ਹੈਨਾ। ਸਰਕਾਰ ਤੋਂ ਤਾਂ ਸਹਾਇਤਾ ਮੀਡੀਆ ਨੂੰ ਨਹੀਂ ਲੈਣੀ ਚਾਹੀਦੀ, ਹੋਰ ਜਿਹੜਾ ਮਰਜ਼ੀ ਹੋਰ ਤਾਂ ਚਲੋ ਸਹਾਇਤਾ ਲੋਕਾਂ ਨੇ ਲਈ ਆ ਜੀ, ਸਰਕਾਰ ਨੇ ਕਿਹੜਾ ਲੋਕਾਂ ਤੇ ਆਸਾਨ ਕੀਤਾ, 2,000 ਦਿੱਤਾ ਔਖਾ ਵੇਲਾ ਸੀਗਾ, ਹੈਨਾ। ਇਸ ਕਰਕੇ ਇਹ ਡਿਸਕਸ਼ਨ ਆ ਸੋਸਾਇਟੀ 'ਚ ਚੱਲਦੀ ਰਹਿੰਦੀ ਹੈ, ਇਸ ਕਰਕੇ ਲੋਕ ਕਹਿ ਦਿੰਦੇ ਹੁੰਦੇ ਕਈ ਵਾਰੀ ਮੀਡੀਆ ਤੇ ਤਵਾ ਤੁਵਾ ਲਾਉਂਦੇ ਨੇ, ਤੇ ਮੀਡੀਆ ਵਾਲਿਆਂ ਨੂੰ ਠਰਮਾ ਰੱਖਣਾ ਚਾਹੀਦਾ। ਬਾਕੀ ਲੋਕਾਂ ਨੂੰ ਵੀ ਚਾਹੀਦਾ ਜਿਹੜੇ ਸਿਆਣੇ ਲੋਕ ਨੇ ਨਾ ਉਹ ਦਲੀਲਾਂ ਸਹਿਤ ਗੱਲ ਕਰਿਆ ਕਰਨ, ਤੇ ਫਿਰ ਚੰਗਾ ਲੱਗਦਾ। ਦੇਖੋ ਆਮ ਕਾਲਰ ਜਿਹੜਾ ਕੁਛ ਮਰਜ਼ੀ ਕਹਿ ਜੇ ਉਹਦੀਆਂ ਗੱਲਾਂ ਸਿਰੇ ਮੱਥੇ, ਪਰ ਜੇ ਕੋਈ ਇਹ ਦਾਅਵਾ ਕਰਦਾ ਵੀ ਮੈਂ ਸਮਾਜ ਦੇ ਵਿੱਚ ਬਹੁਤ ਸਿਆਣਾ ਬੰਦਾ, ਤੇ ਉਹਨੂੰ ਸਿਆਣੇ ਬੰਦੇ ਨੂੰ ਗੱਲਾਂ ਪ੍ਰੂਫ ਸਹਿਤ ਕਰਨੀਆਂ ਚਾਹੀਦੀਆਂ, ਜਨਰਲ ਗੱਲਾਂ ਨਹੀਂ ਚਾਹੀਦੀਆਂ, ਸਪੈਸੀਫਿਕ ਗੱਲਾਂ ਕਰਨੀਆਂ ਚਾਹੀਦੀਆਂ ਨੇ। ਸਪੈਸੀਫਿਕ ਮੀਨਸ ਬਈ ਜੇ ਚਰਨਜੀਤ ਬਰਾੜ ਜਾਂ ਰਾਣਾ ਸਿੱਧੂ ਨੇ ਸਰਕਾਰ ਤੋਂ ਪੈਸੇ ਲਏ ਔਰ ਠੋਕ ਵਜਾ ਕੇ ਗਏ ਵੀ ਭਾਈ ਫਲਾਨੇ ਵੇਲੇ ਤੁਸੀਂ ਸਰਕਾਰ ਤੋਂ ਇੰਨੀ ਸਹਾਇਤਾ ਲਈ ਸੀ, ਹੈਨਾ, ਕੋਵਿਡ ਵੇਲੇ ਜਿਹਨੇ ਨਹੀਂ ਲਈ, ਫਿਰ ਪਤਾ ਕਿ ਜਦੋਂ ਸਾਰਿਆਂ ਨੂੰ ਇੱਕੋ ਰਸੇ ਬੰਨਦੇ ਆ ਤੇ ਉਹ ਫਿਰ ਠੀਕ ਨਹੀਂ ਲੱਗਦੀ ਗੱਲ। ਬਾਕੀ ਜੀ ਮੈਂ ਤਾਂ ਤੁਹਾਨੂੰ ਮੇਰਾ ਪਤਾ, ਮੈਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦਾ ਹੁੰਦਾ ਗਾ, ਹੈਨਾ, ਮੈਂ ਤਾਂ ਕੁਐਸਚਨ ਕਰਦਾ ਹੁੰਦਾ। ਹਾਂ, ਸਾਰੇ ਪਾਰਟੀਆਂ ਵਾਲੇ ਆਪਣੇ ਦੋਸਤ ਮਿੱਤਰ ਨੇ, ਆਪਣੇ ਬੜੇ ਮਤਲਬ ਪ੍ਰੇਮ ਆ ਸਾਰਿਆਂ ਨਾਲ, ਪਰ ਉਹ ਇੱਕ ਅਲੱਗ ਚੀਜ਼ ਆ ਜਿਹੜੀ ਉਹਨਾਂ ਦੀ ਅਕਾਊਂਟੇਬਿਲਿਟੀ ਆ, ਉਹ ਇੱਕ ਅਲੱਗ ਚੀਜ਼ ਆ। ਮੀਡੀਆ ਦਾ ਕੰਮ ਹੈਗਾ ਬਈ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ, ਜੇ ਕੋਈ ਮਸਲਾ ਆ ਗਿਆ ਤੇ ਉਹਨੂੰ ਘੋਖਣਾ, ਪੜਤਾਲਣਾ, ਕੁਐਸਚਨ ਕਰਨੇ। ਇਸੇ ਕਰਕੇ ਪਤਾ ਨਹੀਂ, ਸਾਡੇ ਤੋਂ ਤਾਂ ਕਈ ਵਾਰੀ ਇੱਥੇ ਰੇਡੀਓ ਤੇ ਆਉਣ ਤੋਂ ਨਾ ਚੱਲਦੇ ਨੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ। ਹਾਂ, ਜਦੋਂ ਚੋਣਾਂ ਦਾ ਮੌਕਾ ਹੁੰਦਾ ਉਹ ਠੀਕ ਆ ਗੱਲ, ਉਹ ਕਾਨੂੰਨ ਦੇ ਤਹਿਤ ਇੱਕ ਅਸੀਂ ਕਿਸੇ ਦੀ ਐਡ ਰਿਫਿਊਜ਼ ਨਹੀਂ ਕਰ ਸਕਦੇ ਹੁੰਦੇ ਗੇ, ਉਹ ਲਾਉਣੀ ਪੈਂਦੀ ਹੈ ਸਾਨੂੰ, ਉਹ ਨਾ ਵੀ ਕੋਈ ਦੇਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਸ ਨਾਲ, ਹੈਨਾ। ਤੇ ਆਲੇ ਦੁਆਲੇ ਜੋ ਕੁਛ ਚੱਲ ਰਿਹਾ ਮੈਂ ਉਹਦੇ ਸੰਦਰਭ ਦੇ ਵਿੱਚ ਇਹ ਗੱਲ ਕੀਤੀ ਸੀ। ਤੇ ਜੇ ਹੁਣ ਤੁਸੀਂ ਮੀਡੀਆ ਦਾ ਸੱਚੀ ਹਾਲ ਦੇਖਣਾ ਵੀ ਮੀਡੀਆ ਨੂੰ ਕਰਨਾ ਕੀ ਚਾਹੀਦਾ, ਦੇਖ ਲਓ ਇੰਨੀ ਕਿਸੇ 'ਚ ਦਲੇਰੀ ਹੁੰਦੀ ਆ। ਲਓ ਮੈਂ ਨਾ ਤੁਹਾਨੂੰ ਇੱਕ ਲੜਕੀ ਆ ਨੇਹਾ ਸਿੰਘ, ਤੇ ਉਹ ਨੇਹਾ ਸਿੰਘ ਦੀ ਨਾ ਵੀਡੀਓ ਨੰਬਰ 2 ਮੈਂ ਤੁਹਾਨੂੰ ਉਹ ਚਲਾ ਕੇ ਦਿਖਾਉਣਾ, ਉਹਦੇ ਤੇ FIR ਦਰਜ ਹੁੰਦੀ ਹੈ। ਜੇ ਸਹੀ ਮਨ ਹੈ ਤੁਸੀਂ ਦੇਖਣਾ ਨਾ ਵੀ ਨੇਹਾ ਸਿੰਘ ਕਿਵੇਂ ਸਰਕਾਰ ਨੂੰ ਕੁਐਸਚਨ ਹੁੰਦਾ, ਤੇ ਸੁਣੋ ਫਿਰ ਮਾੜਾ ਜਿਹਾ।
ਵਿਮਾਨ ਅਪਹਰਣ ਕਾਂਡ 1999 ਭਾਜਪਾ ਸਰਕਾਰ, ਕਾਰਗਿਲ ਯੁੱਧ 1999 ਭਾਜਪਾ ਸਰਕਾਰ, ਸੰਸਦ ਪਰ ਆਤੰਕੀ ਹਮਲਾ 2001 ਦੂਸਰੇ ਦੇਸ਼ੋ ਕੀ ਵਾਰ ਰੁਕਵਾਨੇ ਵਾਲੇ ਪਾਪਾ ਆਪਣੇ ਦੇਸ਼ ਮੇ ਆਤੰਕਵਾਦੀ ਹਮਲਾ ਨਹੀਂ ਰੁਕਵਾ ਪਾਏ, ਔਰ ਅੰਧਭਕ ਮੁਝਸੇ ਕਹਿ ਰਹੇ ਹੈ ਕਿ ਐਸੀ ਬਾਤੋਂ ਪਰ ਰਾਜਨੀਤੀ ਔਰ ਸਵਾਲ ਮਤ ਕਰੋ, ਤੋ ਕਿਸ ਬਾਤ ਪਰ ਸਵਾਲ ਕਰੋ? ਸ਼ਿਕਸ਼ਾ ਪਰ, ਜਿਸੇ ਮੁੱਦਾ ਹੀ ਨਹੀਂ ਸਮਝਾ ਜਾਤਾ, ਯਾ ਸਵਾਸਥ ਪਰ, ਜਿਸ ਪਰ ਸਵਾਲ ਕਰਨਾ ਅਬ ਆਊਟ ਆਫ ਫੈਸ਼ਨ ਹੋ ਗਿਆ, ਬੋਲੋ ਕਿਸ ਪਰ ਸਵਾਲ ਕਰੋ? ਬੇਰੋਜ਼ਗਾਰੀ ਪਰ, ਜਿਸਕੇ ਜਵਾਬ ਮੇ ਤੁਮਹਾਰੇ ਅੱਬਾ ਹਜ਼ੂਰ ਪਕੌੜਾ ਤਲਨੇ ਕੀ ਸਲਾਹ ਦੇਤੇ ਹੈ? अरे जब देश की राजनीति ही राष्ट्रवाद और हिंदू मुसलमान के मुद्दे पर चल रही है, उसके बाद भी आतंकी हमलों में देशवासी मारे जा रहे हैं, तो सवाल किस मुद्दे पर करो? 56 इंच की छाती पर देश के सारे मुद्दों को समेट देने वाले मोदी जी की सरकार में आतंकवादी हमले होंगे और नागरिकों की हत्या होगी, तो सवाल क्या मोहम्मद अली जिन्ना और नेहरू जी से पूछा जाएगा? नागरिकों की मौत और आतंकवादी हमलों पर सवाल क्यों नहीं पूछा जाना चाहिए भाई? इन सवालों से इतना डर क्यों रहे हैं आप? अपनी ही सरकार में हुए पुलवामा आतंकी हमले के शहीदों की मौत पर बेशर्मी से वोट मांगने वाला ये आदमी पहलगाम के पर्यटकों की मौत पर भी वोट मांगेगा और अंधभक्त इसे मास्टर स्ट्रोक बताकर वोट भी देंगे, लेकिन इनका कहना है कि सवाल नहीं पूछा जाना चाहिए। बस 2-4 दिनों की बात और है, भक्तों के पापा पहलगाम आतंकी
हमले पर रोते हुए बिहार चुनाव की न्यू डालते दिखेंगे और अंधभक्त वो बिहार चुनाव में रोते हुए ढोंगी जी की रील शेयर करते दिखेंगे। भाजपा सरकार अक्षरधाम मंदिर पर आतंकी हमला 2002 भाजपा सरकार, अमरनाथ यात्रियों पर आतंकी हमला 2002 और 2017 दोनों बार भाजपा सरकार, गोधरा कांड 2002 भाजपा सरकार, पठानकोट आतंकी हमला 2016 भाजपा सरकार, उरी आतंकी हमला 2016 भाजपा सरकार, पुलवामा आतंकी हमला 2019 भाजपा सरकार, पहलगाम आतंकी हमला 2025 भाजपा सरकार। देश में अब तक के सारे बड़े आतंकी हमले भाजपा की सरकार में हुए हैं और भाजपा की सरकार आते ही देश और देशवासी सभी खतरे में आ जाते हैं। बिहार चुनाव करीब है और देश में जैसे ही चुनाव करीब आते हैं कहीं न कहीं आतंकी हमला हो ही जाता है और युद्ध के बादल घिर जाते हैं। पहलगाम हमले के बाद से ही सरकारी कवियों ने पाकिस्तान के खिलाफ मोर्चा खोल दिया है और वीर रस की कविताएं पढ़ना शुरू कर चुके हैं। अब इन्हें पाकिस्तानियों के कटे हुए सिर चाहिए। ठीक है, तो कौन जाएगा पाकिस्तानियों के सिर काटने? ये कवि जाएंगे या भाजपा के नेता जाएंगे या अंधभक्तों के भगवान खुद पाकिस्तान जाएंगे सिर काटने? दरअसल इनमें से कोई नहीं जाएगा। अगर युद्ध हुआ तो देश के गरीब किसानों के बेटे जो फौज में सिपाही बनकर भर्ती हुए हैं वो आगे भेजे जाएंगे। वो गरीब किसान जिनका बैंक का कर्ज अभी तक सिर पर लदा हुआ है, जिनका ट्रैक्टर जब्त करने के लिए बैंक वाले रोज द्वार पर चक्कर लगाते हैं, उनके जवान बेटों को ये भाजपाई कवि युद्ध में भेजने की मांग कर रहे हैं। ये है इन धूर्त कवियों का कवि हृदय और नीयत। और नेताओं का क्या है? चुनाव जीतने के लिए युद्ध की घोषणा करनी पड़ी तो ये वो भी कर देंगे। इनके अपने बेटे तो फौज में है नहीं, इनके अपने बेटे तो विधायक, सांसद और बीसीसीआई का सचिव बनने के लिए हैं, लेकिन लड़ाइयों में झोंकने और गोली खाने के लिए तो किसानों के बच्चे हैं ताकि देश में राष्ट्रवाद का बयार चले और इन्हें वोट मिले। संसाधन देश के खर्च होंगे, बेटे किसानों के मारे जाएंगे, ये है युद्ध की असलियत। और इसीलिए इन नेताओं और उनके चापलूसों को युद्ध की जल्दी है। जब भी चुनाव करीब होते हैं और सरकारों की हालत खराब होती है तो पड़ोसी देशों से युद्ध और तकरार को चुनाव जीतने के लिए हुकुम के इक्के की तरह उपयोग किया जाता है। इसीलिए भाजपा के नेता और उनके चापलूस पूरी ताकत लगा रहे हैं कि किसी भी तरह से पाकिस्तान के साथ युद्ध शुरू हो जाए। लेकिन कोई माई का लाल ये नहीं पूछ रहा है कि कश्मीर जैसी संवेदनशील जगह पर 2000 पर्यटकों की सुरक्षा के लिए एक भी सुरक्षा कर्मी मौजूद क्यों नहीं था। हमला आतंकियों ने किया है तो आतंकियों को चुन चुन कर मारिए, लेकिन आतंकियों को मारने की बजाय पाकिस्तान से युद्ध ठान लेना देश के हजारों सैनिकों की जान जोखिम में डालना है। जिस क्रूर आतंकी हमले को वजह बताकर पाकिस्तान से युद्ध करने की बात की जा रही है, उस आतंकी हमले में किसी भाजपा के मंत्री ने अपनी चूक क्यों नहीं मानी? देश के गृह मंत्री ने अपना इस्तीफा क्यों नहीं लिखा? और प्रधानमंत्री को हमले के तुरंत बाद आतंकियों को धमकाने के लिए बिहार में रैली करने की क्या जरूरत पड़ गई? ये सवाल मीडिया कभी नहीं पूछेगा और सरकार इन्हीं सवालों से मुंह छुपा रही है। इसीलिए अंधभक्त इन्हीं सवालों को पूछने पर मुझे धमकियां और गालियां दे रहे हैं, लेकिन मैं ये सवाल पूछूंगी, पूछती रहूंगी, क्योंकि मैं अपने देश को युद्ध की आग में नहीं झोंकने दे सकती। ये देश आपका अपना है, इसे युद्ध से बचाइए।
कार, मकान या दुकान, प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रह्मचंद ते मिसिसागा तो अपने भरोसे मन सेवामा प्रदान कर देने।
आज ही कॉल करो 905-915-8484
9059158484। कार खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
ओ बल्ले बल्ले भाई, ए तो कमाल करती, एडी वड्डी शॉप बना ली।
घर, दफ्तर, कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम, सर्वलो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 416-841-0478 सर्वलो कंस्ट्रक्शन।
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ।
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਅਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਇੰਸ਼ੋਰੈਂਸ ਬ੍ਰੋਕਰ ਦਲਵਿੰਦਰ ਸਿੰਘ ਜੀ ਸਪਾਂਸਰ ਕਰ ਰਹੇ ਨੇ। ਇਹ ਕੋਨੈਕਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ ਜੀ। ਨੰਬਰ ਇਹਨਾਂ ਦਾ 905-749-4447 ਹੈ, 9057496447। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਮਲਟੀ ਵਹੀਕਲ ਡਿਸਕਾਊਂਟ ਹੁੰਦਾ ਕਈ ਵਾਰੀ ਆਪਾਂ ਨੂੰ ਪਤਾ ਨਹੀਂ, ਕਈ ਵਾਰੀ ਆਪਾਂ ਘਰ ਦੀ ਇੰਸ਼ੋਰੈਂਸ ਕਿਸੇ ਹੋਰ ਕੰਪਨੀ ਤੋਂ ਕਰਾਈ ਹੁੰਦੀ ਹੈ, ਕਾਰ ਦੀ ਕਿਸੇ ਹੋਰ ਤੋਂ ਕਰਾਈ ਹੁੰਦੀ ਹੈ। ਕਾਰ ਦੀ ਇੰਸ਼ੋਰੈਂਸ ਵੀ ਦੋ ਮੈਂਬਰ ਤਿੰਨ ਹੁੰਦੇ ਨੇ, ਘਰ 'ਚ ਅਲੱਗ ਅਲੱਗ ਥਾਵਾਂ ਤੋਂ ਕਰਾਈ ਹੁੰਦੀ ਹੈ। ਇਹ ਕਹਿੰਦੇ ਜੀ ਇੱਕੋ ਥਾਂ ਤੋਂ ਕਰਾਓ, ਤੁਹਾਨੂੰ ਕਾਫੀ ਸਾਰਾ ਵੱਡਾ ਡਿਸਕਾਊਂਟ ਆ ਜਿਹੜਾ ਮਿਲ ਜੂਗਾ। 905-749-4447 ਇਹਨਾਂ ਦਾ ਨੰਬਰ ਹੈਗਾ। ਤੇ ਜੇ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ ਤੇ ਫਿਰ ਮਨਵਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਨੰਬਰ 647-646-3000। ਵਰਕ ਪਰਮਿਟ ਦੀ ਕੋਈ ਸਮੱਸਿਆ ਆਈ ਹੋਈ ਹੈ, ਕਿਸੇ ਨੇ ਇੱਥੇ ਪੁਆਇੰਟ ਸਿਸਟਮ ਤੇ ਆਉਣਾ, ਬਿਜ਼ਨਸ ਕਲਾਸ ਵੀਜ਼ਾ, ਵਰਕ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਕਿਸੇ ਵੀ ਕੈਟਾਗਰੀ ਦੇ ਅਧੀਨ ਤੁਹਾਡਾ ਰਿਸ਼ਤੇਦਾਰ, ਦੋਸਤ, ਮਿੱਤਰ ਆਉਣਾ ਚਾਹੁੰਦਾ ਤੇ ਉਹਨੇ ਸਲਾਹ ਲੈਣੀ ਆ ਤੇ ਇਨ੍ਹਾਂ ਤੋਂ ਵਧੀਆ ਸਲਾਹ ਹੋਰ ਕੋਈ ਨਹੀਂ ਦੇ ਸਕਦਾ ਜੀ। ਮਨਵਿੰਦਰ ਖੋਸਾ 6476463000 ਇਹਨਾਂ ਦਾ ਨੰਬਰ ਆ। ਤੇ ਦੋਸਤੋ ਜੇ ਤੁਹਾਡੇ ਘਰੇ ਫਰਨੈਸ ਦੀ ਕੋਈ ਪ੍ਰੋਬਲਮ ਆ ਗਈ ਹੈ, ਹੀਟ ਬੰਦ ਹੋ ਗਈ ਹੈ, ਜਾਂ ਆਉਣ ਵਾਲੇ ਸਮੇਂ 'ਚ AC ਦੀ ਕੋਈ ਤੁਸੀਂ ਹੁਣ ਚਲਾ ਚਲੂ ਕੇ ਦੇਖਿਆ ਤੇ ਨਹੀਂ ਚੱਲਿਆ, ਕੋਈ ਪ੍ਰੋਬਲਮ ਆਈ ਹੋਈ ਹੈ, ਹੌਟ ਵਾਟਰ ਟੈਂਕ ਦੀ ਕੋਈ ਪ੍ਰੋਬਲਮ ਆ, ਤੇ ਸਾਡੇ ਦੋਸਤ ਨੇ ਜੀ, ਸਾਡੇ ਸਪਾਂਸਰ ਹਰਪ੍ਰੀਤ ਮੰਡ ਜੀ, ਉਹਨਾਂ ਨੂੰ ਕਾਲ ਕਰਿਓ 647-258-1000 6472181000 ਇਹਨਾਂ ਦਾ ਨੰਬਰ ਆ। ਬਹੁਤ ਸੋਹਣਾ ਤਸੱਲੀ ਬਖਸ਼ ਕੰਮ ਕਰਦੇ ਨੇ। ਜੇ ਮੈਂ ਤੈਨੂੰ ਸਟੋਰੀਜ਼ ਤੁਹਾਨੂੰ ਸੁਣਾਉਣ ਲੱਗਾ ਨਾ, ਬਈ ਕਈ ਵਾਰੀ ਜਿਹੜੇ ਕੰਮ ਕਰਨ ਵਾਲੇ ਹੁੰਦੇ ਨੇ ਕੀ ਕਰਕੇ ਜਾਂਦੇ ਨੇ, ਮੈਂ ਤੁਹਾਨੂੰ ਵੀਡੀਓ ਦਿਖਾ ਸਕਦਾ ਕੀਤੇ ਹੋਏ ਕੰਮ ਦੀ। ਇੰਨਾ ਮਾੜਾ ਤੇ ਰੱਦੀ ਕੰਮ ਕਰਦੇ ਨੇ ਕਈ, ਤੀਜੇ ਦਿਨ ਤੁਹਾਡਾ ਫਿਰ AC ਖਰਾਬ ਹੋ ਜਾਂਦਾ। ਤੇ ਇਹਨਾਂ ਦੀ ਹਰ ਕੰਮ ਦੀ ਗਰੰਟੀ ਜੀ, ਹਰ ਇੱਕ ਕੰਮ ਦੀ, ਕਿਉਂਕਿ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਨੇ। ਬਾਅਦ ਚ ਮੈਨੂੰ ਫੋਨ ਕਰ ਲਿਓ ਜਿਹੜੀ ਮੈਂ ਗੱਲ ਕਹੀ ਆ ਨਾ, ਮੈਂ ਐਵੇਂ ਬਿਨਾਂ ਪ੍ਰੂਫ ਤੋਂ ਕੋਈ ਗੱਲ ਨਹੀਂ ਕਹਿੰਦਾ ਹੁੰਦਾ। ਅੱਛਾ ਵੈਸੇ ਤਾਂ ਸਾਰੇ ਹੀ ਲੋਕ ਆਪਣੇ ਨੇ, ਪਰ ਕਈ ਆਪਣਿਆਂ ਦੇ ਕੀਤੇ ਹੋਏ ਕੰਮ ਮੈਂ ਤੁਹਾਨੂੰ ਦਿਖਾਵਾਂ, ਕਿਉਂਕਿ ਮੇਰਾ ਇਸ ਕੰਮ ਦੇ ਨਾਲ ਲਿੰਕ ਹੁੰਦਾ, ਅਸੀਂ ਘਰਾਂ 'ਚ ਜਾਂਦੇ ਆਉਂਦੇ, ਤੁਸੀਂ ਹੈਰਾਨ ਹੋ ਜਾਓਗੇ। ਇਸ ਕਰਕੇ ਜਦੋਂ ਵੀ ਕੰਮ ਕਰਾਓ ਨਾ, ਪ੍ਰੋਫੈਸ਼ਨਲ ਬੰਦੇ ਤੋਂ ਕੰਮ ਕਰਾਓ। ਇਹ ਪੂਰੇ ਪ੍ਰੋਫੈਸ਼ਨਲ ਨੇ ਜੀ ਆਪਣੇ ਕੰਮ ਦੇ ਵਿੱਚ, ਸੋਹਣਾ ਤਸੱਲੀ ਬਖਸ਼ ਕੰਮ ਕਰਕੇ ਜਾਂਦੇ ਨੇ। ਕਈ ਵਾਰੀ ਤੁਸੀਂ ਸੋਚਦੇ ਹੋ ਬਈ ਆਹ ਕੰਮ ਆ ਨਾ ਜਿਹੜਾ ਆਪਾਂ ਬਸ ਆਹ ਰਿਸ਼ਤੇਦਾਰ ਤੋਂ ਕਰਾ ਲਈਏ, ਇਹ ਤੋਂ ਕਰਾ ਲਈਏ, ਅਲਟੀਮੇਟਲੀ ਤੁਹਾਡੀ ਰਿਸ਼ਤੇਦਾਰੀ ਵੀ ਖਰਾਬ ਹੋ ਜਾਂਦੀ ਹੈ। ਪ੍ਰੋਫੈਸ਼ਨਲ ਬੰਦਾ ਦੇਖਿਆ ਕਰੋ ਜੀ ਹਰ ਕੰਮ ਦੇ ਵਿੱਚ। ਤੇ AC ਫਰਨੈਸ ਕੋਈ ਪ੍ਰੋਬਲਮ ਆ ਗਈ ਹੈ, ਹੌਟ ਵਾਟਰ ਟੈਂਕ ਦੀ ਪ੍ਰੋਬਲਮ ਆ ਗਈ ਹੈ, ਇਹ ਪੂਰੇ ਪ੍ਰੋਫੈਸ਼ਨਲ ਨੇ ਜੀ, HVAC ਟੈਕਨੀਸ਼ੀਅਨ ਟੀਮ ਆ ਪੂਰੀ ਇਹਨਾਂ ਦੀ। 647-218-1000 ਇਹਨਾਂ ਦਾ ਨੰਬਰ, 6472181000 ਕਲੋਜ਼ਿੰਗ ਆ ਘਰ ਦੀ। ਤੇ ਫਿਰ ਤੁਸੀਂ ਲੋਇਰ ਤਾਂ ਹਾਇਰ ਕਰਨਾ ਹੀ ਆ ਜੀ, ਹੁਣ ਲੋਇਰ ਵੀ ਆਪਦਾ ਰਿਸ਼ਤੇਦਾਰ ਨਾ ਹਾਇਰ ਕਰ ਲਿਓ। ਮੇਰੇ ਕੋਲ ਉਹ ਵੀ ਬਹੁਤ ਤਜਰਬੇ ਪਏ ਨੇ ਜਿਨ੍ਹਾਂ ਲੋਕਾਂ ਨੇ ਆਪਦੇ ਰਿਸ਼ਤੇਦਾਰ ਹਾਇਰ ਕੀਤੇ ਨੇ ਨਾ, ਤੇ ਉਹਨਾਂ ਦਾ ਉਹਨਾਂ ਦੀਆਂ ਕਲੋਜ਼ਿੰਗਾਂ ਵੇਲੇ ਕੀ ਚੱਕਰ ਪੈਂਦਾ। ਆਪਦੇ ਪ੍ਰੋਫੈਸ਼ਨ ਮਤਲਬ ਜਿਹੜਾ ਤੁਸੀਂ ਕੰਮ ਆ ਨਾ, ਜਿਹੜਾ ਬਿਜ਼ਨਸ ਵਾਲਾ ਕੰਮ ਆ ਕੋਈ, ਉਹਦੇ ਵਿੱਚ ਤੁਸੀਂ ਰਿਸ਼ਤੇਦਾਰਿਆਂ ਨੂੰ ਨਾ ਪਾਇਆ ਕਰੋ। ਰਿਸ਼ਤੇਦਾਰ ਪਕੌੜੇ ਪਕੌੜੇ ਖਾਣ ਵਾਸਤੇ ਹੁੰਦੇ ਨੇ, ਕਿਤੇ ਨਾ ਕਿਤੇ ਖਵਾਤੇ ਉਹਨਾਂ ਨੂੰ, ਚਾਹ ਪਾਣੀ ਪਿਆਤਾ ਤੇ ਗੱਲਾਂ ਬਾਤਾਂ ਮਾਰੀਆਂ ਤੇ ਬਸ। ਕੰਮ ਦੇ ਵਿੱਚ ਨਾ ਰਿਸ਼ਤੇਦਾਰਾਂ ਨੂੰ ਘੜੀਸਿਆ ਕਰੋ। ਅਮਨਦੀਪ ਕਪਿਲਾ ਜੀ ਲੋਇਰ ਨੇ ਜੀ, ਬਹੁਤ ਕਾਬਲ ਲੋਇਰ ਨੇ। ਨਹੀਂ ਵੀ ਉਹਨਾਂ ਨੂੰ ਹਾਇਰ ਕਰਨਾ, ਉਹਨਾਂ ਨਾਲ ਇੱਕ ਵਾਰੀ ਗੱਲ ਕਰਕੇ ਜਾ ਕੇ ਦੇਖ, ਉਹਨਾਂ ਨੇ 50-60-100 million ਤੱਕ ਦੀਆਂ ਕਲੋਜ਼ਿੰਗਸ ਕਰਦੇ ਨੇ, ਨਾਰਮਲ ਕਲੋਜ਼ਿੰਗ ਦੀ, ਘਰ ਦੀ, ਕੌਂਡੋ ਦੀ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਆ, ਪੂਰੇ ਵਧੀਆ ਤਰੀਕੇ ਨਾਲ ਤੁਹਾਨੂੰ ਗਾਈਡ ਕਰਦੇ ਨੇ। 905-456-20 ਉਹਨਾਂ ਦਾ ਨੰਬਰ, 905-456-2020। ਲੋ ਜੀ, ਮੈਂ ਨਾ ਤੁਹਾਨੂੰ ਦੋ ਆਡੀਓ ਸੁਣਾਈਆਂ ਨੇ ਪੱਤਰਕਾਰੀ ਦੀਆਂ, ਨੇਹਾ ਸਿੰਘ ਦੀਆਂ। ਹੈਗੀ ਹਿੰਮਤ ਕੋਈ ਜੇ ਆਪਾਂ ਇੰਡੀਆ ਚ ਹੁੰਦੇ ਤੇ ਉੱਥੋਂ ਦੀ ਸਰਕਾਰ ਖਿਲਾਫ ਐਂ ਬੋਲ ਲੈਂਦੇ, ਆ ਮਾਰੋ ਮਾਰੀਏ ਆਪਾਂ ਆਪਣੇ ਆਪਣੀ ਪੀੜੀ ਥੱਲੇ ਸੋਟਾ ਮਾਰੀਏ, ਇਹ ਹੁੰਦੀ ਆ ਪੱਤਰਕਾਰੀ। ਸੱਤਾ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਝਾਕਣਾ, ਪਾਵਰ ਜਿਹੜੀ ਹੁੰਦੀ ਆ ਨਾ ਸਾਹਮਣੇ, ਉਹ ਐਫ ਆਈ ਆਰ ਦਰਜ ਕਰਾਤੀ ਭਗਤਾਂ ਨੇ ਉਹਦੇ ਉੱਤੇ, ਉਹੋ ਜਿਹੇ ਦੇਸ਼ ਦੇ ਵਿੱਚ ਜਿੱਥੇ ਤੁਸੀਂ ਇੱਕ ਗੱਲ ਕਹੀ ਪਤਾ ਨਹੀਂ ਤੁਹਾਨੂੰ 10 ਸਾਲ 12 ਸਾਲ 15 ਸਾਲ ਕਿਵੇਂ ਜੇਲ੍ਹ ਦੇ ਵਿੱਚ ਸੜਨਾ ਪੈਣਾ। ਪਰ ਤੁਹਾਨੂੰ ਇਹ ਜਿਹੜੇ ਪ੍ਰੇਮ ਇਸ਼ਕ ਦੀਆਂ ਗੱਲਾਂ ਕਰਦੇ ਨਾ, ਆਹ ਹੁੰਦਾ ਇਸ਼ਕ ਤੇ ਪ੍ਰੇਮ ਸੱਚਾਈ ਨਾਲ। ਗਾਣੇ ਤਾਂ ਤੁਸੀਂ ਜ਼ਰੂਰ ਮਿਰਜ਼ਾ ਸਾਹਿਬਾਂ ਦੇ ਸੁਣਦੇ ਹੋ, ਸੁਣਾਉਂਦੇ ਹੋ, ਗੱਲਾਂ ਬਹੁਤ ਵੱਡੀਆਂ ਵੱਡੀਆਂ। ਉਹ ਜੀ ਈਸਾ ਨੂੰ ਸੂਲੀ ਤੇ ਟੰਗਤਾ ਸੀ ਜੀ, ਉਹਨੂੰ ਜੀ ਉਹਨੂੰ ਜ਼ਹਿਰ ਦਾ ਪਿਆਲਾ ਸੁਕਰਾਤ ਨੂੰ ਪਿਆਤਾ ਸੀ, ਉਹ ਤਾਂ ਬਹੁਤ ਵੱਡੀਆਂ ਗੱਲਾਂ ਨੇ। ਆਹ ਸਿੰਪਲ ਗੱਲਾਂ ਜਿਹੜੀਆਂ ਸੱਚ ਆ ਸਾਡੇ ਸਾਹਮਣੇ, ਅੱਜ ਦਾ ਸੱਚ ਵੀ ਉੱਥੇ ਕਸ਼ਮੀਰ ਦੇ ਵਿੱਚ ਟੂਰਿਸਟ ਟੂਰ ਕਰਨ ਗਏ ਸੀ, ਹੈ ਨਾ, ਉਹ ਟੈਰੋਰਿਸਟਾਂ ਨੇ ਮਾਰਤੇ ਨੇ ਕਸ਼ਮੀਰ ਦੇ ਲੋਕ, ਉਹ ਵਿਚਾਰੇ ਥਾਂ ਥਾਂ ਪ੍ਰੋਟੈਸਟ ਕਰ ਰਹੇ ਨੇ ਵੀ ਅਸੀਂ ਹਿੰਦੂ ਸਿੱਖ ਭਾਈ ਭਾਈ ਹਾਂ, ਹੈ ਨਾ। ਜਿਹੜੇ ਟੈਰੋਰਿਸਟ ਨੇ ਫੜੇ ਨੇ ਉਹ ਸਰਕਾਰ, ਹੋਮ ਮਿਨਿਸਟਰ ਦੀ ਕੀ ਜ਼ਿੰਮੇਵਾਰੀ ਹੈ, ਪ੍ਰਾਈਮ ਮਿਨਿਸਟਰ ਦੀ ਕੀ ਜ਼ਿੰਮੇਵਾਰੀ ਹੈ, ਬਾਰਡਰ ਤੋਂ ਕਿੰਨੀ ਅੰਦਰ ਆ ਕੇ ਉਹਨਾਂ ਨੇ ਮਾਰਤੇ, ਸਾਰੇ ਸੁੱਤੇ ਹੀ ਰਹੇ ਦੱਸੋ। ਤੇ ਹੁਣ ਬਾਅਦ ਦੇ ਵਿੱਚ ਪਾਕਿਸਤਾਨ ਨੂੰ ਅਸੀਂ ਐਂ ਕਰ ਦਾਂਗੇ, ਉਹ ਕਰ ਦਾਂਗੇ, ਆਹ ਕਰ ਦਾਂਗੇ, ਕੋਈ ਤੁੱਕ ਬਣਦੀ ਹੈ। ਤੇ ਇੱਧਰ ਬੀਜੇਪੀ ਦੇ ਭਗਤ ਨੇ ਜਿਹੜੇ, ਇਹ ਕੋਈ ਪਹਿਲੀ ਵਾਰ ਨਹੀਂ ਉਸ ਦੇਸ਼ ਦੇ ਵਕਤ ਆਇਆ। ਇਹ ਵਕਤ ਤਾਂ ਜੀ ਕੀ ਕਰੀਏ ਕੀ ਦੱਸੀਏ, ਤੁਹਾਨੂੰ ਸਾਰਾ ਕੁਝ ਪਤਾ। 47 ਵੇਲੇ ਇਹੀ ਵਕਤ ਸੀ ਨਾ, ਭਰਾਵਾਂ ਵਾਂਗ ਰਹਿੰਦੇ ਲੋਕ, ਹਿੰਦੂ ਮੁਸਲਮਾਨ ਸਿੱਖ, ਮਾੜੀ ਜੀ ਸੀਖ ਲਾਈ, ਉਹ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਆ 84 ਦੇ ਵਿੱਚ ਕੀ ਹੋਇਆ, ਭਰਾਵਾਂ ਵਾਂਗ ਰਹਿੰਦੇ ਦੁਸ਼ਮਣ ਜਿਨ੍ਹਾਂ ਨੇ ਪੱਗਾਂ ਸਿਰ ਤੇ ਧਰੀਆਂ ਸੀ, ਉਹਨਾਂ ਦੀ ਉਹਨਾਂ ਨੂੰ ਪੈਰ ਪਾ ਕੇ ਸਾੜਤਾ, ਪਰਿਵਾਰ ਵੀ, ਛੋਟੇ ਬੱਚੇ, ਔਰਤਾਂ। ਗੁਜਰਾਤ ਦੇ ਵਿੱਚ ਕੀ ਹੋਇਆ, ਹਰ ਰੋਜ਼ ਹੁੰਦਾ ਆਮ ਜਾਂਦੇ ਜਾਂਦੇ ਬੰਦੇ ਦਾ, ਉਹਨੂੰ ਇਸ ਲਈ ਮਾਰ ਦਿੱਤਾ ਜਾਂਦਾ ਵੀ ਉਹ ਹਿੰਦੂ ਆ ਜੀ, ਉਹ ਸਿੱਖ ਆ ਜੀ, ਉਹ ਮੁਸਲਮਾਨ ਆ। ਅਤੇ ਹੁਣ ਸਾਰਾ ਗੁੱਸਾ ਜਿਹੜਾ ਇਹਨਾਂ ਦਾ ਨਾ ਹੈਗਾ, ਕਿਉਂਕਿ ਅੱਗੇ ਵੋਟਾਂ ਪੱਕੀਆਂ ਕਰਨੀਆਂ ਨਾ ਧਰਮ ਦੇ ਨਾਂ ਦੇ ਉੱਤੇ, ਉਹ ਵੋਟਾਂ ਪੱਕੀਆਂ ਕਰਨੀਆਂ, ਇਸ ਕਰਕੇ ਮੁਸਲਮਾਨਾਂ ਦੇ ਖਿਲਾਫ਼ ਗੁੱਸਾ ਨਿਕਲ ਰਿਹਾ। ਕਈ ਵਾਰ ਨਾ ਜਿਹੜੀ ਸਾਡੀ ਕਹੀ ਹੋਈ ਗੱਲ ਆ ਨਾ, ਬਹੁ ਗਿਣਤੀ ਨੂੰ ਬਹੁਤ ਭੈੜੀ ਲੱਗਦੀ ਆ, ਕਿਉਂਕਿ ਹੁਣ ਹਿੰਦੂ ਬਹੁ ਗਿਣਤੀ ਆ ਨਾ। ਅਸੀਂ ਹਿੰਦੂ ਧਰਮ ਦੀ ਗੱਲ ਨਹੀਂ ਕਰ ਰਹੇ ਦੋਸਤੋ, ਹਿੰਦੂ ਬਹੁਤ ਹਿੰਦੂ ਫਿਲਾਸਫੀ ਬਾਰੇ ਕਿਤੇ ਗੱਲ ਕਰਨੀ, ਮੈਂ ਕਿਹਾ 2-3 ਪ੍ਰੋਗਰਾਮ ਹੋਣਗੇ ਇੱਥੇ ਵੀ ਕਿੰਨੀ ਖੁੱਲੀ ਡੁੱਲੀ ਫਿਲਾਸਫੀ ਸੀ। ਇਹ ਹਿੰਦੂ ਨਾਂ ਵੀ ਨਾ ਸਿੰਧ ਤੋਂ ਆਇਆ ਸੀ, ਸਿੰਧ ਘਾਟੀ ਦੀ ਸਭਿਅਤਾ ਹੌਲੀ ਹੌਲੀ ਹਿੰਦੂ ਕਹਿਣ ਲੱਗ ਗਏ। ਉਹਦੇ ਵਿੱਚ ਨਾਸਤਿਕ ਵੀ ਸੀ, ਉਹਦੇ ਵਿੱਚ ਬੋਧੀ ਵੀ ਸੀ, ਜੈਨੀ ਵੀ ਸੀ, ਉਹਦੇ ਵਿੱਚ ਬਹੁਤ ਕੁਝ ਸੀ। ਜਿਹੜੀ ਕੱਟੜਤਾ ਬਣਾ ਲੈਂਦੇ ਨਾ ਆਪਾਂ। ਅੱਛਾ, ਜਦੋਂ ਪੰਜਾਬ ਦੇ ਵਿੱਚ ਬੱਸਾਂ ਚੋਂ ਕੱਢ ਕੇ ਕਤਲ ਕੀਤੇ ਜਾਂਦੇ ਸੀ ਨਾ, ਜਿਨ੍ਹਾਂ ਦੇ ਕੇਸ ਨਹੀਂ ਸੀ ਰੱਖੇ ਜਾਂਦੇ, ਉਹ ਹਿੰਦੂ ਨਹੀਂ ਸੀ ਬੋਲਦੇ ਨਾ ਸਿੱਖ ਬੋਲਦੇ ਸੀ, ਉਦੋਂ ਆਹ ਸੈਕੂਲਰ ਲੋਕ ਹੀ ਬੋਲਦੇ ਸੀ ਜਿਨ੍ਹਾਂ ਨੇ ਸੱਚ, ਪੱਤਰਕਾਰੀ ਬੋਲਦੇ ਸੀ ਕੁਛ ਵੀ, ਸੱਚ ਨੂੰ ਸੱਚ ਕਹਿਣ ਵਾਲੇ। ਸੱਚ ਬੋਲਣ ਵਾਲਾ ਨਾ, ਸੱਚ ਬੋਲਣਾ ਕਹਿਣਾ ਬਹੁਤ ਸੌਖਾ ਹੁੰਦਾ, ਸੱਚ ਬੋਲਣ ਵਾਲੇ ਤਾਂ ਆਪਦੇ ਘਰ ਦੇ ਵੀ ਉਲਟ ਹੋ ਜਾਂਦੇ ਆ, ਮਾਂ ਪਿਓ ਬੱਚੇ ਕਹੋ ਕਹਿੰਦੇ ਇਹਨੂੰ ਕੀ ਬਿਮਾਰੀ ਪਈ ਹੋਈ ਆ, ਇਹ ਟਿਕਦਾ ਹੀ ਨਹੀਂ, ਇਹਦੀ ਮੌਤ ਆਊਗੀ। ਪੰਜਾਬ ਦੇ ਵਿੱਚ ਇਹ ਸਾਰਾ ਕੁਝ ਨਿਕਲ ਚੁੱਕਿਆ ਪਹਿਲਾਂ ਜਿਹੜਾ ਦੇਖੋ ਤੁਸੀਂ ਕਿਤੇ ਕਲਪਨਾ ਕਰ ਸਕਦੇ ਹੋ ਬਈ ਤੁਹਾਨੂੰ ਕੋਈ ਇਸ ਕਰਕੇ ਹੀ ਬੰਦਾ ਮਾਰ ਦੇ ਵੀ ਤੁਹਾਡੀ ਕਿਚਨ ਦੇ ਵਿੱਚ ਪਤੀਲੇ ਦੇ ਵਿੱਚ ਤੁਹਾਡੇ ਕੀ ਰਿੱਝ ਰਿਹਾ, ਤੁਹਾਡੇ ਭਾਵੇਂ ਉਹ ਗੋਭੀ ਆਲੂ ਬਣਾਏ ਹੁਣ ਕਿਸੇ ਨੇ ਬਾਹਰ ਜਾ ਕੇ ਕਹਿਤਾ ਇਹਦੇ ਤਾਂ ਜੀ ਗਾਂ ਦਾ ਮੀਟ ਰਿੰਨਿਆ ਜਾ ਰਿਹਾ, ਉਹ ਰਿੰਨਿਆ ਜਾ ਰਿਹਾ ਤਾਂ ਫਿਰ ਕੀ ਹੋ ਗਿਆ ਗਾਂ ਦਾ ਮੀਟ, ਫਿਰ ਕੀ ਹੋ ਗਿਆ ਜੇ ਰਿੰਨਿਆ ਜਾ ਰਿਹਾ ਤਾਂ ਤੁਹਾਡੇ ਸਾਰੇ ਪਰਿਵਾਰ ਨੂੰ ਇਸ ਕਰਕੇ ਹੀ ਮਾਰ ਦਿੱਤਾ ਜਾਵੇ। ਪੱਤਰਕਾਰ ਸੱਚ ਬੋਲਦੇ ਹੁੰਦੇ ਆ, ਜਿਹਨੇ ਸਰਕਾਰਾਂ ਤੋਂ ਗਰਾਂਟਾਂ ਲੈ ਲਈਆਂ ਉਹਨਾਂ ਨੇ ਪੱਤਰਕਾਰਾਂ ਨੇ ਕੀ ਸੱਚ ਬੋਲਣਾ ਨੇ, ਸਾਡੀ ਤਾਂ ਪੱਤਰਕਾਰੀ ਨੇ ਇਸ ਤੱਕ ਘੰਟਾ ਇੱਕ ਨਜ਼ਾਰਾ ਲੈਣ ਆਉਣੇ ਆ, ਅੱਧੇ ਤਾਂ ਸਾਡੇ ਜਿਹੜੇ ਦੋਸਤ ਮਿੱਤਰਾਂ ਨੇ ਉਹ ਪਹਿਲਾਂ ਸ਼ਬਦ ਲਾ ਦਿੰਦੇ ਠੰਡਾ ਜਿਹਾ ਬਸ, ਹੈਨਾ, ਉਦੋਂ ਬਾਅਦ ਗਰਮ ਗਰਮ ਚੌਦਾ ਚੌਦਾ ਗਾਣਾ ਲਾ। ਮੈਂ ਨਹੀਂ ਕਹਿੰਦਾ ਗਲਤ ਆ ਕੋਈ, ਠੀਕ ਹੈ, ਉਹ ਐਂਟਰਟੇਨਮੈਂਟ ਆ ਜੀ ਉਹਨਾਂ ਦੀ। ਸਾਡੇ ਤਾਂ ਸ਼ੋਅ, ਚਲੋ ਸਾਡੇ ਸ਼ੋਅ ਕੰਟਰੋਵਰਸ਼ਲ ਹੁੰਦੇ ਨੇ ਥੋੜੇ ਬਹੁਤ, ਅਸੀਂ ਸਵਾਲ ਜਵਾਬ ਕਰਦੇ ਹਾਂ, ਸਾਨੂੰ ਕੋਈ ਚਾਹ ਨਹੀਂ ਵੀ ਸਾਡਾ ਜਿਹੜਾ ਬਹੁ ਗਿਣਤੀ ਪ੍ਰੋਗਰਾਮ ਸੁਣੇ। ਅਸੀਂ ਤਾਂ ਬਹੁ ਗਿਣਤੀ ਨੂੰ ਦੋਸਤੋ, ਓਨੈਸਟਲੀ ਸਪੀਕਿੰਗ, ਅਸੀਂ ਤਾਂ ਬਹੁ ਗਿਣਤੀ ਨੂੰ ਛੇੜਨ ਆਉਂਦੇ ਹਾਂ, ਅਸੀਂ ਸਵਾਲ ਕਰਨ ਆਉਂਦੇ ਹਾਂ ਤੁਹਾਨੂੰ। ਸਵਾਲ ਕਰਨ ਆਉਂਦੇ ਹਾਂ ਤੁਹਾਨੂੰ ਤਾਂ ਕਿ ਆਪਾਂ ਇਸ ਦੇਸ਼ ਚ ਆਏ ਹਾਂ, ਅਸੀਂ ਬਹੁਤ ਵਾਰ ਸਾਇੰਸ ਤੇ ਪ੍ਰੋਗਰਾਮ ਕਰਦੇ ਹਾਂ, ਰਿਲੀਜਨ ਤੇ ਵੀ ਕਰਦੇ ਹਾਂ, ਅਸੀਂ ਹਿਸਟਰੀ ਤੇ ਵੀ ਕਰਦੇ ਹਾਂ, ਅਸੀਂ ਨਾਰਮਲ ਆਪਣੀ ਜ਼ਿੰਦਗੀ ਨੂੰ ਕਿਵੇਂ ਸੋਹਣਾ ਬਣਾਉਣਾ ਉਹਦੇ ਬਾਰੇ ਵੀ ਗੱਲ ਕਰਦੇ ਹਾਂ, ਅਸੀਂ ਮੈਂਟਲ ਹੈਲਥ ਇਸ਼ੂਜ਼ ਦੀ ਗੱਲ ਕਰਦੇ ਹਾਂ, ਅਸੀਂ ਭਾਵੇਂ ਸਿਹਤ ਦੇ ਮਾਹਰ ਨਹੀਂ ਪਰ ਸਿਹਤ ਬਾਰੇ ਗੱਲਾਂ ਕਰਦੇ ਹਾਂ। ਅਲੱਗ ਅਲੱਗ ਇੱਕ ਘੰਟੇ ਦਾ ਪ੍ਰੋਗਰਾਮ ਕਰਨ ਲਈ ਨਾ ਪਤਾ ਨਹੀਂ 24 ਘੰਟੇ 48 ਘੰਟੇ ਕੀ ਸਾਡੇ ਦਿਮਾਗ ਦੇ ਵਿੱਚ ਚੱਲਦਾ ਹੁੰਦਾ, ਉਹਨਾਂ ਨੂੰ ਲੈਬੱਧ ਕਰਦੇ ਹਾਂ। ਸਾਨੂੰ ਅਸੀਂ ਪ੍ਰੇਮ ਨਾਲ ਆਪਣਾ ਪ੍ਰੋਗਰਾਮ ਕਰਦੇ, ਅਸੀਂ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਕਰਦੇ। ਇਹ ਮੀਡੀਆ ਦਾ ਕੰਮ ਨਾ ਕਾਫੀ ਔਖਾ ਹੁੰਦਾ, ਜਿੰਨੀ ਦੇਰ ਚ ਨਾ ਅਸੀਂ 2-2.5 ਘੰਟੇ ਚ ਮੀਡੀਆ ਕਰਦੇ ਹਾਂ, ਕਈ ਲੋਕਾਂ ਨੂੰ ਨਾ ਚਾਹ ਹੁੰਦਾ, ਕਈ ਲੋਕ ਦੱਸਦੇ ਨੇ, ਆ ਖਾਸ ਕਰਕੇ ਜਿਹੜੇ MP ਬਣੇ ਨੇ ਬਹੁਤ ਦੱਸਦੇ ਨੇ, ਅਸੀਂ ਜੀ ਕੋਈ ਕਹਿੰਦਾ ਮੈਂ ਲਾਅ ਕੀਤਾ ਹੋਇਆ, ਕੋਈ ਕਹਿੰਦਾ ਮੈਂ ਆਹ ਸੀ, ਕੋਈ ਆਹ ਸੀ, ਵੀ ਅਸੀਂ ਨਾ ਜੀ ਪਤਾ ਨਹੀਂ MP ਬਣ ਕੇ ਨਾ ਅਸੀਂ ਲੋਕਾਂ ਦੇ ਫਾਇਦਾ ਕਰ ਰਹੇ ਹਾਂ। ਦੋਸਤੋ ਅਸੀਂ ਵੀ 2-3 ਘੰਟੇ ਪ੍ਰੋਗਰਾਮ ਕਰਦੇ ਹਾਂ, ਅਸੀਂ ਸੋਸ਼ਲ ਵਰਕ ਵੀ ਕਰਦੇ ਹਾਂ, ਅਸੀਂ ਬਹੁਤ ਥਾਵਾਂ ਤੇ ਨਾ ਵਲੰਟੀਅਰ ਆਰਗੇਨਾਈਜੇਸ਼ਨ ਚ ਕੰਮ ਵੀ ਕਰਦੇ ਹਾਂ, ਪਰ ਜੇ ਅਸੀਂ ਨਾ ਕਰਦੇ ਹੋਏ ਅਸੀਂ ਵੀ 1-1 ਮਿਲੀਅਨ ਡਾਲਰ ਦਾ 50-50 ਹਜ਼ਾਰ ਡਾਲਰ ਕਮਿਸ਼ਨ ਮਿਲਦਾ, ਅਸੀਂ ਵੀ ਕਰ ਸਕਦੇ ਹਾਂ। ਇਹ ਅੰਦਰ ਨਾ ਭਾਵਨਾ ਹੁੰਦੀ ਕਿਸੇ ਤੇ ਆਸਾਨ ਨਹੀਂ ਹੁੰਦਾ, ਜੇ ਕੋਈ MP ਵੀ ਬਣ ਗਿਆ ਤੇ ਕੋਈ ਗੱਲ ਨਹੀਂ ਜੀ, ਬਾਕੀ MP ਰੱਬ ਨਹੀਂ ਬਣਾਉਂਦਾ ਜੀ, ਤੁਸੀਂ ਬਣਾਉਂਦੇ ਹੋ। ਕਈ ਲੋਕਾਂ ਦੇ ਮਨ ਚ ਵਹਿਮ ਆ ਵੀ ਰੱਬ ਨੇ ਸਾਨੂੰ ਜਿਤਾਤਾ, ਉਹ ਰੱਬ ਨੇ ਕੋਈ ਨਹੀਂ ਜਿਤਾਇਆ ਤੁਹਾਨੂੰ। ਅੱਛਾ ਜੇ ਤੁਹਾਨੂੰ ਜਿਤਾਤਾ ਰੱਬ ਨੇ ਭਾਈ, ਤੇ ਜਿਨ੍ਹਾਂ ਨੂੰ ਹਰਾਇਆ ਫਿਰ ਉਹ ਰੱਬ ਨੇ ਕਿਉਂ ਹਰਾਇਆ, ਤਾਂ ਮਤਲਬ ਰੱਬ ਤੁਹਾਡਾ ਪੱਖਪਾਤੀ ਆ, ਰੱਬ ਨਹੀਂ ਧਰਤੀ ਤੇ ਆ ਕੇ ਜਿਤਾਉਂਦਾ। ਇਹ ਭੁਲੇਖਾ ਕੱਢ ਦਿਓ, ਇੰਡੀਆ ਚ ਗੱਲਾਂ ਚੱਲਦੀਆਂ ਨੇ ਵੀ ਰੱਬ ਨੇ ਜਿਤਾਤਾ, ਰੱਬ ਨੇ ਜਿਤਾਤਾ, ਕੋਈ ਰੱਬ ਰੂਬ ਨਹੀਂ ਹੈਗਾ, ਜਾਂ ਰੱਬ ਠੱਗਾਂ ਦੇ ਨਾਲ ਆ, ਜਿੱਡੇ ਵੱਡੇ ਠੱਗ ਨੇ ਉਹ ਰੱਬ ਦਾ ਉਹਨਾਂ ਨਾਂ ਯੂਜ਼ ਕਰਦੇ ਨੇ, ਜਿਹੜਾ ਸਾਊ ਬੰਦਾ ਉਹ ਤਾਂ ਰੱਬ ਦਾ ਨਾਂ ਘਰੇ ਜਪ ਲੈਂਦਾ, ਉਹ ਤਾਂ ਅੱਲਾ ਵਾਹਿਗੁਰੂ ਰਾਮ ਰਾਮ ਨਾਂ ਵੀ ਕੀਤਾ, ਵੈਸੇ 35% ਇੱਥੇ ਨਾਨ ਰਿਲੀਜੀਅਸ ਹੈਗੇ ਨੇ, ਰੱਬ ਤੋਂ ਬਿਨਾਂ ਵੀ ਸਰਦਾ। ਸਾਨੂੰ ਨਾ ਛੋਟਿਆਂ ਹੁੰਦਿਆਂ ਸਿਖਾਉਂਦੇ ਹੁੰਦੇ ਸੀ, ਕਹਿੰਦੇ ਜੀ ਰੱਬ ਉਹਨਾਂ ਦਾ ਸਾਥ ਦਿੰਦਾ ਜਿਹੜੇ ਆਪਣਾ ਸਾਥ ਦਿੰਦੇ ਨੇ, ਉਹ ਭਲਿਓ ਮਾਨਸੋ ਜਿਹੜੇ ਆਪਣਾ ਸਾਥ ਆਪ ਦਿੰਦੇ ਨੇ, ਰੱਬ ਦੀ ਉਹਨਾਂ ਨੂੰ ਕੀ ਲੋੜ ਆ, ਰੱਬ ਛੱਡ ਦਿਓ ਭਾਰਤ ਇੰਡੀਆ ਵਰਗਿਆਂ ਤੇ, ਹਨਾ, ਉਹਨਾਂ ਨੂੰ ਪੂਜਾ ਪਾਜਾ ਕਰਨ ਦਿਓ, ਇੱਥੇ ਰੱਬ ਦਾ ਨਾਂ ਨੂੰ ਨਾ ਲਿਆ ਕਰੋ। ਇੱਥੇ ਮੈਨੂੰ ਪਤਾ ਸਾਡੇ ਜਿਹੜੇ ਪੋਲੀਟੀਕਲ ਖਾਸ ਕਰਕੇ ਸਾਡੇ ਨੇ ਨਾ ਲੋਕ ਚੁਣੇ ਹੋਏ ਨੁਮਾਇੰਦੇ ਵੀ, ਉਹਨਾਂ ਨੂੰ ਪਤਾ ਵੀ ਟੇਢੇ ਤਰੀਕੇ ਨਾਲ ਤਾਂ ਅਸੀਂ ਧਰਮ ਧੁਰਮ ਦੀ ਸਹਾਇਤਾ ਲੈ ਸਕਦੇ ਹਾਂ, ਸਿੱਧੇ ਤਰੀਕੇ ਨਾਲ ਨਾ ਉਹ ਫਸ ਜਾਣਗੇ। ਲੈਂਦੇ ਨੇ ਟੇਢੇ ਤਰੀਕੇ ਨਾਲ ਸਾਰੇ ਗੁਰਦੁਆਰਿਆਂ ਮੰਦਰਾਂ ਦੀ ਲੜਾਈ ਚ ਸਾਨੂੰ ਉਲਝਾ ਕੇ ਰੱਖਿਆ ਹੋਇਆ। ਪਹਿਲਾਂ 12 ਸੀ, ਹੁਣ 18 ਹੋ ਗਏ। ਜੇ ਤੁਸੀਂ ਸਮਝਦੇ ਹੋ ਵੀ 18.5 ਸਿਆਣੇ ਹੋਏ ਤਾਂ ਕੰਮ ਕਰ ਲੈਣਗੇ, 18-20-22 ਜਿੰਨੇ ਵੀ ਹੈਗੇ ਨੇ, ਪਰ ਮਾਫ਼ ਕਰਨਾ ਸਾਡਿਆਂ ਵਿੱਚੋਂ ਬਹੁਤੇ ਨਾ ਜੀ ਹਜ਼ੂਰੀਏ ਨੇ, ਸਾਡੇ ਵੈਸੇ ਹੀ ਸਾਡਾ ਕਲਚਰ ਆ ਜੀ ਹਜ਼ੂਰੀਏ ਕਰਨਾ, ਉਹ ਤੇ ਫਿਰ ਸਾਡੇ ਚੁਣੇ ਹੋਏ ਨੁਮਿੰਦੇ ਨੇ ਜਿਹੜੇ ਉਹ ਸਾਡੀ ਨੁਮਾਇੰਦਗੀ ਕਰਦੇ ਨੇ ਨਾ। ਇੰਡੀਪੈਂਡੈਂਟ ਸਵਾਲ ਕਰਨ ਦੀ, ਪਾਰਟੀ ਲੀਡਰ ਨੂੰ ਕੁਐਸਚਨ ਕਰਨ ਦੀ ਸਾਡੇ ਲੋਕਾਂ ਦੇ ਵਿੱਚ ਬਹੁਤ ਘੱਟ ਮਤਲਬ ਟੈਲੈਂਟ ਹੈਗਾ ਭਾਈ। ਜੇ ਸਾਡੇ MP ਬਣੇ ਨੇ, MPP ਬਣੇ ਨੇ, ਉਹ ਆਸਾਨ ਨਹੀਂ ਕਰਦੇ ਕਿਸੇ ਤੇ, ਕੋਈ ਗੱਲ ਨਹੀਂ। ਤੇ ਜੇ ਕੋਈ ਕਹਿੰਦਾ ਉਹ ਰੱਬ ਨੇ ਬਣਾਏ ਨੇ, ਬਹੁਤ ਵੱਡੇ ਭੁਲੇਖੇ ਚੋਂ ਲੋਕਾਂ ਨੂੰ ਗੁਮਰਾਹ ਕਰਦੇ ਹੋ, ਝੂਠ ਬੋਲਦੇ ਹੋ, ਰੱਬ ਨੇ ਨਹੀਂ ਬਣਾਏ ਹੈਗੇ, ਬੰਦਿਆਂ ਨੇ ਵੋਟਾਂ ਪਾਈਆਂ, ਗਿਣਤੀ ਪਈ ਆ, ਇਹ ਬਹੁਤ ਲੋਕਾਂ ਨੂੰ ਵਹਿਮ ਆ। ਗੁਰਦੁਆਰਿਆਂ ਮੰਦਰਾਂ ਦੀ, ਰੱਬ ਦੀ ਰਣਨੀਤੀ ਰਾਜਨੀਤੀ ਆ ਜਿਹੜੀ, ਉਹਨੂੰ ਵਿੱਚ ਘਸੇੜਨਾ, ਜੇ ਇੰਨੀ ਹਿੰਮਤ ਆ ਤਾਂ ਕੱਲ ਨੂੰ ਫਿਰ ਕੋਈ ਚੁਣਿਆ ਹੋਇਆ ਬੰਦਾ ਜਦੋਂ ਅਗਲੀਆਂ ਵੋਟਾਂ ਹੋਣਗੀਆਂ ਨਾ, ਉਹ ਮਾੜਾ ਜਿਹਾ ਧਰਮ ਨੂੰ ਨਾਲ ਵਰਤ ਕੇ ਰੱਬ ਨੂੰ ਦੇਖਿਓ, ਫਿਰ ਉਹਦਾ ਸਿੱਟਾ ਕੀ ਨਿਕਲਦਾ। ਇਹ ਤਾਂ ਮੀਡੀਆ ਦੋਸਤੋ, ਮੀਡੀਆ ਚ ਫਿਰ ਵੀ ਆਪਾਂ ਇਹ ਕਹਿੰਦੇ ਹਾਂ ਵੀ ਮੀਡੀਆ ਜਿਹੜੇ ਕਾਲਰਸ ਹੁੰਦੇ ਨੇ ਨਾ, ਉਹਨਾਂ ਨੂੰ ਰਾਈਟ ਆ, ਕੁਛ ਮਰਜ਼ੀ ਕਹੋ, ਪਰ ਜਿਹੜੀ ਗੱਲ ਏਅਰ ਤੇ ਆ ਗਈ ਨਾ, ਉਹਦਾ ਕ੍ਰਿਟੀਸਿਜ਼ਮ ਵੀ ਹੋਊਗਾ। ਜੇ ਕੋਈ ਹੋਸਟ ਗੱਲ ਕਹਿੰਦਾ, ਜਿਹੜੀਆਂ ਗੱਲਾਂ ਮੈਂ ਕਹਿਤੀਆਂ, ਉਹ ਇਹਦਾ ਮਤਲਬ ਕ੍ਰਿਟੀਸਿਜ਼ਮ ਇਨਵਾਈਟ ਕਰ ਲਿਆ। ਜਿਹੜਾ ਕੋਈ ਕਾਲਰ ਆ ਕੇ ਸਾਡੀ ਏਅਰ ਦੇ ਉੱਤੇ ਕਹਿ ਗਿਆ, ਉਹਨੇ ਕ੍ਰਿਟੀਸਿਜ਼ਮ ਇਨਵਾਈਟ ਕਰਤਾ। ਜੇ ਉਹ ਵੈਲ ਨੋਨ ਬੰਦਾ ਨਾ, ਉਹ ਵੈਲ ਨੋਨ ਬੰਦੇ ਦੀ ਗੱਲ ਤੇ ਚਰਚਾ ਹੋ ਹੀ ਜਾਣੀ ਆ। ਮੀਡੀਆ ਦੇ ਵਿੱਚ ਜਿਹੜੇ ਕਾਲਰਸ ਨੇ ਨਾ, ਵੈਸੇ ਸਾਡੇ ਵੀ ਹੋਰਾਂ ਤੇ ਵੀ ਜਿਹੜੇ ਮੈਂ ਦੇਖਦਾ ਬਹੁਤ ਸਿਆਣੇ ਹੁੰਦੇ ਨੇ। ਜਨਰਲ ਗੱਲ ਕਰਨੀ ਚੰਗੀ ਹੁੰਦੀ ਆ, ਸਪੈਸੀਫਿਕ ਗੱਲ ਕਰਨੀ ਨਹੀਂ, ਮਤਲਬ ਉਹ ਕਰਨੀ ਨਹੀਂ ਚਾਹੀਦੀ, ਉਹਦੇ ਨਾਲ ਪ੍ਰੋਬਲਮਸ ਆ ਜਾਂਦੀਆਂ ਨੇ, ਹਨਾ। ਅਲੱਗ ਅਲੱਗ ਜਿਹੜੇ ਰੇਡੀਓ ਸ਼ੋਜ਼ ਨੇ, ਰੇਡੀਓ ਹੋਸਟ ਨੇ, ਆਪੋ ਆਪਣੇ ਉਹਨਾਂ ਨੇ ਕਾਇਦਾ ਕਾਨੂੰਨ ਜੇ ਬਣਾਏ ਹੁੰਦੇ ਨੇ। ਕਈ ਨਹੀਂ ਖੁੱਲੀ ਗੱਲ ਕਰਦੇ, ਕਈ ਨਹੀਂ ਨੁਕਤਾਚੀਨੀ ਆਪਣੇ ਪ੍ਰੋਗਰਾਮ ਦੇ ਵਿੱਚ ਚੱਲਦੇ, ਕਈ ਚੱਲ ਲੈਂਦੇ ਨੇ। ਸਾਡੇ ਪ੍ਰੋਗਰਾਮ ਜਿੰਨੀ ਮਰਜ਼ੀ ਨੁਕਤਾਚੀਨੀ ਕਰਦਿਆ ਕਰੋ, ਅਸੀਂ ਵੀ ਬੜਾ ਖੁੱਲਾ ਬੋਲਦੇ ਹਾਂ ਦੋਸਤੋ, ਕੋਈ ਇਹੋ ਜਿਹੀ ਗੱਲ ਨਹੀਂ। ਅਸੀਂ ਮੀਡੀਆ ਜਿਹੜਾ ਹੈਗਾ ਨਾ, ਅਸੀਂ ਜਿਹੜੀ ਸਾਡੀ ਜਿਹੜੀ ਫਰੀਡਮ ਆਫ ਸਪੀਚ ਆ, ਫਰੀਡਮ ਆਫ ਐਕਸਪ੍ਰੈਸ਼ਨ ਆ, ਅਸੀਂ ਉਹਦੇ ਤਹਿਤ ਆਪਣੇ ਵਿਚਾਰ ਆ ਜਿਹੜੇ ਤੁਹਾਡੇ ਨਾਲ ਵਿਅਕਤ ਕਰਦੇ ਹਾਂ। ਡਰ ਭਾਉ ਨਹੀਂ ਹੈ ਇਹ ਦੇਸ਼, ਚੰਗੀ ਗੱਲ ਆ ਵੀ ਇੱਥੇ ਡਰ ਭਾਉ ਨਹੀਂ ਹੈ। ਜੇ ਉਹਨਾਂ ਦੇਸ਼ਾਂ ਦੇ ਵਿੱਚ, ਸਾਡੇ ਤਾਂ ਕਈ ਮੀਡੀਆ ਵਾਲੇ ਇੰਨਾ ਡਰਦੇ ਨੇ ਵੀ ਇੰਡੀਆ ਚ ਕੋਈ ਗੱਲ ਹੋ ਗਈ ਹੋਵੇ, ਉਹ ਕਹਿਣਗੇ ਨਾ ਜੀ ਨਾ, ਇੱਥੇ ਗੱਲ ਇੱਥੇ ਨਾ, ਆਹ ਗੱਲ ਕਰਨੀ ਨਹੀਂ। ਕਿਉਂ ਨਹੀਂ ਕਰਨੀ? ਕਰੋ ਨੁਕਤਾਚੀਨੀ, ਤੁਸੀਂ ਬਾਹਰ ਬੈਠੇ ਹੋ, ਜੇ ਮੋਦੀ ਸਾਹਿਬ ਗਲਤ ਕਰਦੇ ਨੇ, ਮੋਦੀ ਸਾਹਿਬ ਦੀ ਨੁਕਤਾਚੀਨੀ ਕਰੋ। ਭਗਵੰਤ ਮਾਨ ਗਲਤ ਕਰਦੇ ਨੇ, ਭਗਵੰਤ ਮਾਨ ਦੀ ਨੁਕਤਾਚੀਨੀ ਕਰੋ। ਸਾਡੇ ਇੱਥੇ ਪ੍ਰਾਈਮ ਮਿਨਿਸਟਰ ਕੋਈ ਗਲਤ ਕਰਦਾ, ਉਹਨਾਂ ਦੀ ਨੁਕਤਾਚੀਨੀ। ਮੇਨ ਸਟ੍ਰੀਮ ਮੀਡੀਆ ਕਰਦਾ ਕਦੇ, ਅਮੈਰੀਕਨ ਮੀਡੀਆ ਦੇਖੋ ਤਾਂ ਸਹੀ ਤੁਸੀਂ, ਅਮੈਰੀਕਨ ਮੀਡੀਆ ਦੇ ਵਿੱਚ ਕੀ ਕੁਛ ਹੁੰਦਾ। ਟਰੰਪ ਸਾਹਿਬ ਦੇ ਸਾਹਮਣੇ ਬੈਠੇ ਬੈਠੇ ਇੱਥੇ ਟਰੰਪ ਸਾਹਿਬ ਬਾਰੇ ਗੱਲਾਂ ਕਰਦੇ ਜੇ ਡਰੀ ਜਾਂਦੇ ਨੇ, ਟਰੰਪ ਸਾਹਿਬ ਦੇ ਬੈਠੇ ਬੈਠੇ ਸਾਹਮਣੇ ਨੁਕਤਾਚੀਨੀ ਕਰਦੇ ਨੇ ਉਹਨਾਂ ਦੀ। ਆਪਾਂ ਐਂ ਕਰੀਏ ਦੋਸਤੋ, ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਇਸ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਗੱਲ ਆਪਣੀ ਮੀਡੀਆ ਬਾਰੇ ਚੱਲ ਰਹੀ ਸੀ, ਉਹ ਅਕਿਰਤ ਘਣ ਮੀਡੀਆ ਇਹ ਵਰਡ ਹੈ ਉੱਥੇ ਕਿਤੇ ਯੂਜ਼ ਹੋਏ, ਕਾਫੀ ਫੇਸਬੁੱਕ ਤੇ ਚਰਚਾ ਦੇ ਵਿੱਚ, ਰਿਕਾਰਡਿੰਗ ਵੀ ਪਈ ਹੋਈ ਆ। ਇਹ ਠੀਕ ਹੈ ਗੱਲ ਬਈ, ਤੁਸੀਂ ਕਿਸੇ ਨੂੰ ਕੁਛ ਵੀ ਕਹਿ ਸਕਦੇ ਹੋ, ਹੈਨਾ। ਕਾਲਰ ਆ, ਕਾਲਰ ਨੇ ਕਹਿ ਤਾ, ਪਰ ਕਾਲਰ ਜਿਹੜੇ ਰਿਸਪੋਂਸੀਬਲ ਵੀ ਹੁੰਦੇ ਆ ਨਾ। ਹੁਣ ਅਕਿਰਤ ਘਣ ਲੋਕਾਂ ਨੂੰ ਚਾਹੀਦਾ, ਉਹ ਕਾਲਰਸ ਨੂੰ ਵੀ ਚਾਹੀਦਾ ਵੀ ਜੇ ਭਾਈ ਤੁਸੀਂ ਕੁਛ ਕਿਹਾ ਹੈ ਤੇ ਫਿਰ ਠੀਕ ਆ, ਤੁਸੀਂ ਰੇਡੀਓ ਤੇ ਤਾਂ ਨਾਮ ਦੱਸੋ, ਆਲੇ ਦੁਆਲੇ ਫਿਰ ਦੱਸੋ ਨਾ ਵੀ ਕਿਹੜੇ ਕਿਹੜੇ ਕਿਰਤ ਘਣ ਨੇ। ਅੱਛਾ ਫਿਰ ਇਹ ਵੀ ਦੱਸੋ ਬਈ, ਜੇ ਸਰਕਾਰ ਨੇ ਮੀਡੀਆ ਨੂੰ ਪੈਸਾ ਦਿੱਤਾ ਤਾਂ ਸਰਕਾਰ ਨੇ ਕਿਉਂ ਦਿੱਤਾ? ਇਹਦਾ ਮਤਲਬ ਸਰਕਾਰ ਆਪਣੀ ਬੱਲੇ ਬੱਲੇ ਕਰਾਉਣਾ ਚਾਹੁੰਦੀ ਸੀ। ਸਰਕਾਰ ਨੇ ਮੀਡੀਆ ਨੂੰ ਹੀ ਕਿਉਂ ਪੈਸਾ ਦਿੱਤਾ? ਕਿਹੜੇ ਕਿਹੜੇ ਮੀਡੀਆ ਨੂੰ ਪੈਸਾ ਦਿੱਤਾ, ਹੈਨਾ? ਆਪਾਂ ਕਹਿਣਾ ਤਾਂ ਬਹੁਤ ਸੌਖਾ, ਦੇਖੋ ਸ਼ਬਦ ਆ ਕਹਿੰਦੇ ਜਿਹੜੇ ਮੂੰਹ ਚੋਂ ਚਲੇ ਜਾਂਦੇ ਆ ਇੱਕ ਵਾਰੀ ਤੇ ਬਾਅਦ ਚ ਵਾਪਸ ਨਹੀਂ ਆਉਂਦੇ, ਹਵਾ ਚ ਘੁੰਮਦੇ ਰਹਿੰਦੇ ਨੇ। ਇਹ ਨਾ ਇਹ ਗੱਲ ਇਹਦੀ ਤਹਿ ਚ ਜ਼ਰੂਰ ਜਾਣਾ ਚਾਹੀਦਾ ਵੀ ਕਿਹੜਾ ਕਿਹੜਾ ਅਕਿਰਤ ਘਣ ਮੀਡੀਆ ਹੈਗਾ। ਅੱਛਾ ਹੈਰਾਨੀ ਦੀ ਗੱਲ ਆ ਵੀ ਬਹੁਤੇ ਜਿਹੜੇ ਬਿਜ਼ਨਸ ਨੇ, ਦੇਖੋ ਮੈਂ ਇਸ ਗੱਲ ਤੋਂ ਹੈਰਾਨ ਆ ਬਈ, ਜਿੰਨੇ ਸਾਡੇ ਸਮਾਜ ਦੇ ਵਿੱਚ ਜਾਣ ਪਛਾਣ ਵਾਲੇ ਬੰਦੇ ਆ, ਉਹਦੇ ਨਾਲ ਜਿਨ੍ਹਾਂ ਨੂੰ ਲੋਕ ਵੱਧ ਜਾਣਦੇ ਹੋ, ਇਸ ਗੱਲ ਨਾਲ ਸਹਿਮਤ ਵੀ ਹੋਣਗੇ, ਉਹ ਜਾਂਦੇ ਵੀ ਫਿਰ ਉਸੇ ਮੀਡੀਆ ਕੋਲੇ ਨੇ ਜਿਨ੍ਹਾਂ ਨੂੰ ਅਕਿਰਤ ਘਣ ਕਹਿੰਦੇ ਨੇ। ਜਦੋਂ ਫਿਰ ਲੋੜ ਹੁੰਦੀ ਹੈ ਉਸੇ ਮੀਡੀਆ ਕੋਲ ਜਾਂਦੇ ਨੇ, ਉਸੇ ਮੀਡੀਆ ਨੂੰ ਐਡ ਦਿੰਦੇ ਨੇ। ਮੈਂ ਹੁਣ ਤੁਹਾਨੂੰ ਹਾਸੇ ਵਾਲੀ ਗੱਲ ਸੁਣਾਉਣ ਲੱਗਿਆ, ਬਹੁਤੇ ਦੋਸਤਾਂ ਨੂੰ ਵੈਸੇ ਪਤਾ, ਪਰ ਇਹ ਜਿਨ੍ਹਾਂ ਲੋਕਾਂ ਨੇ ਕਿਰਤਕਣ ਮੀਡੀਆ ਵਾਲੇ ਸ਼ਬਦ ਵਰਤੇ ਨੇ ਨਾ, ਉਹਨਾਂ ਨੇ ਤੁਹਾਨੂੰ ਇਹ ਗੱਲਾਂ ਨਹੀਂ ਦੱਸਣੀਆਂ, ਕਿਉਂਕਿ ਉਹਨਾਂ ਨੇ ਕਿਸੇ ਨਾ ਕਿਸੇ ਵੇਲੇ ਮੀਡੀਆ ਨੂੰ ਵਰਤਿਆ ਹੋਣਾ, ਯੂਜ਼ ਕੀਤਾ ਹੋਣਾ। ਕਹਿੰਦੇ ਜੀ ਇੱਕ ਵਾਰੀ ਕੀ ਹੋਇਆ, ਬਈ ਕੋਈ ਮੀਡੀਆ ਵਾਲਾ ਸੱਜਣ ਸੀ, ਕਾਫੀ ਮਸ਼ਹੂਰ ਸੱਜਣ ਨੇ, ਹੁਣ ਉਹ ਤਾਂ ਤੁਹਾਨੂੰ ਪਤਾ ਵੀ ਮੀਡੀਆ ਵਾਲੇ ਐਡ ਮੰਗਦੇ ਨੇ ਜਾ ਜਾ ਕੇ, ਹੈਨਾ। ਕੋਈ ਵੇਲਾ ਹੁੰਦਾ ਸੀ ਜਦੋਂ ਮੀਡੀਆ ਵਾਲਾਂ ਦੀ ਨਾ ਚੰਗੀ ਸਮਾਜ ਦੇ ਵਿੱਚ ਬੁੱਕਤ ਹੁੰਦੀ ਸੀਗੀ, ਹੈਨਾ। ਅੱਜ ਕੱਲ ਤਾਂ ਜਿਵੇਂ ਕਹਿੰਦੇ ਆ, ਸਾਨੂੰ ਵੀ ਕਹਿ ਦਿੰਦੇ ਆ ਵੀ ਹਰੇਕ ਹੀ ਮੀਡੀਆ ਵਾਲਾ ਬਣਿਆ ਬੈਠਾ, ਚਲੋ ਕੋਈ ਗੱਲ ਨੀ, ਹੈਨਾ, ਕੋਈ ਬੰਦਾ ਕੁਛ ਵੀ ਕਹਿ ਸਕਦਾ, ਬੋਲਣ ਦੀ ਆਜ਼ਾਦੀ ਹੈ। ਕਹਿੰਦੇ ਜੀ ਉਹ ਮੀਡੀਆ ਵਾਲੇ ਕੀ ਕਰਦੇ ਨੇ, ਜਦੋਂ ਕਿਸੇ ਬਿਜ਼ਨਸ ਦੀ ਐਡ ਲੈਣੀ ਹੁੰਦੀ ਆ ਨਾ, ਉਦੋਂ ਪੂਰਾ ਰੰਗ ਬੰਨਦੇ ਆ, ਸਾਡੇ ਰੇਡੀਓ ਨੂੰ ਤਾਂ ਇੰਨੇ ਲੋਕ ਸੁਣਦੇ ਆ, ਸਾਡੇ ਟੀਵੀ ਨੂੰ ਤਾਂ ਇੰਨੇ ਲੋਕ ਦੇਖਦੇ ਆ, ਤੁਹਾਡੇ ਬਿਜ਼ਨਸ ਦੀ ਬੱਲੇ ਬੱਲੇ ਹੋਜੂ, ਤੁਹਾਡਾ ਇੰਨਾ ਸਮਾਨ ਵਿਕ ਜੂਗਾ, ਆਹ ਹੋਜੂਗਾ, ਉਹ ਹੋਜੂਗਾ। ਉਹ ਕੀ ਕਰਦੇ ਨੇ ਫਿਰ, ਉਹ ਜਦੋਂ ਐਡ ਚੱਲ ਕੇ ਹਟਦੀ ਆ ਨਾ, ਉਦੋਂ ਬਾਅਦ ਕਹਿੰਦੇ ਆਪਦੇ ਬੰਦੇ ਉਹਨਾਂ ਨੇ ਨਾ ਫੋਨ ਕਰਨ ਵਾਲੇ ਰੱਖੇ ਹੁੰਦੇ ਨੇ, ਜਿਵੇਂ ਹੁਣ ਕੋਈ ਕਿਸੇ ਨਿਹਾਲਾ ਸਿਉਂ ਦੀ ਐਡ ਚੱਲੀ ਜਾਂਦੀ ਆ, ਨਿਹਾਲਾ ਸਿਉਂ ਜਿਹੜਾ ਉਹ ਸਮੋਸੇ ਵੇਚਦਾ, ਸਪੋਜ਼ ਚਲੋ ਸਮੋਸੇ ਨਾ ਕਹੋ, ਹੋਰ ਕੋਈ ਚੀਜ਼ ਕਹਿ ਦੋ, ਸਾਈਕਲ ਵੇਚਦਾ, ਕੋਈ ਵੀ ਚੀਜ਼, ਕਿਸੇ ਵੀ ਕੋਈ ਆਪਣਾ ਬਿਜ਼ਨਸ ਦੇ ਵਿੱਚ ਕੋਈ ਸੈਲਿੰਗ ਕਰਦਾ ਉਹ, ਹਨਾ। ਤੇ ਜਦੋਂ ਉਹਦੀ ਐਡ ਚੱਲੀ ਰੇਡੀਓ ਤੇ ਵੀ ਨਿਹਾਲਾ ਸਿਉਂ ਤੋਂ ਸਮਾਨ ਖਰੀਦੋ ਜੀ, ਸਮਾਨ ਖਰੀਦੋ, ਆਹ ਸਮਾਨ ਬੜਾ ਚੰਗਾ ਵੇਚਦੇ ਨੇ, ਸੇਲ ਲੱਗੀ ਹੋਈ ਆ, ਹੈਨਾ, ਇਹ ਚੱਲਣੀ ਸੀਗੀ ਸਪੋਜ਼ ਐਡ, ਇਹ ਕਿਸੇ ਮੀਡੀਆ ਤੇ ਕੰਟਰੈਕਟ ਹੋ ਗਿਆ ਵੀ ਇੰਨੇ ਪੈਸੇ ਲੈਣੇ ਆ, ਉਹ ਐਡ ਚੱਲਣੀ ਆ। ਉਹ ਕੀ ਹੋਇਆ ਵੀ ਸਪੋਜ਼ ਦਿਨ ਅੱਜ ਜਿਵੇਂ ਸ਼ੁੱਕਰਵਾਰ ਆ, ਵੀ ਸ਼ੁੱਕਰਵਾਰ ਨੂੰ ਐਡ ਚੱਲਣੀ ਸੀ, ਉਹ ਜਿਹੜੇ ਬਿਜ਼ਨਸਮੈਨ ਸੀ ਉਹ ਵੀ ਸੁਣਦੇ ਸੀ ਵੀ ਅੱਜ ਸਾਡੀ ਨਵੀਂ ਐਡ ਚੱਲਣੀ ਆ, ਤੇ ਦੇਖਦੇ ਆ ਵੀ ਮੀਡੀਆ ਵਾਲੇ, ਰੇਡੀਓ ਵਾਲੇ ਆ ਜਿਹੜੇ, ਜਾਂ ਟੀਵੀ ਵਾਲੇ ਕਿਹੜੇ ਤਰੀਕੇ ਨਾਲ ਬੋਲਦੇ ਆ। ਉਹ ਹੋਇਆ ਕੀ, ਬਈ ਉਹ ਹੋਸਟ ਸਾਹਿਬ ਸੀ ਜਿਹੜੇ, ਜਾਂ ਮੀਡੀਆ ਦੇ ਜ਼ਿੰਮੇਵਾਰ ਬੰਦੇ, ਉਸ ਦਿਨ ਬਿਜ਼ੀ ਜ਼ਿਆਦਾ ਸੀ, ਉਹ ਸਿਸਟਮ ਚ ਨਾ ਫੀਡ ਕਰਨੀ ਭੁੱਲ ਗਏ, ਕਿਉਂਕਿ 30-40 ਐਡਸ ਹੁੰਦੀਆਂ, ਉਹ ਸਿਸਟਮ ਚ ਫੀਡ ਕਰਨਾ ਭੁੱਲ ਗਏ ਵੀ ਆਹ ਨਿਹਾਲਾ ਸਿਉਂ ਆਹ ਪ੍ਰੋਡਕਟ ਵੇਚਦੇ ਨੇ, ਬੜਾ ਸੋਹਣਾ, ਆਏ ਆ। ਉਹ ਜਦੋਂ ਰੇਡੀਓ ਪ੍ਰੋਗਰਾਮ ਖਤਮ ਹੋਇਆ, ਐਡ ਤਾਂ ਉਹਨਾਂ ਦੀ ਚੱਲੀ ਨੀ, ਪਰ ਰੇਡੀਓ ਪ੍ਰੋਗਰਾਮ ਖਤਮ ਹੁੰਦੇ ਸਾਰ 12-15 ਕਾਲ ਦੇ ਨਿਹਾਲਾ ਸਿਉਂ ਨੂੰ ਪਹੁੰਚ ਗਈਆਂ, ਉਹ ਭਾਜੀ ਤੁਸੀਂ ਆਹ ਸਮਾਨ ਵੇਚ ਦਿਓ, ਤੁਹਾਡਾ ਕੋਈ ਗੱਲ ਨੀ, ਆਪਾਂ ਖਰੀਦਣ ਆਵਾਂਗੇ, ਆਹ ਕਰਾਂਗੇ, ਉਹ ਕਰਾਂਗੇ। ਅੱਛਾ ਉਹ ਹੈਰਾਨ ਵੀ ਮੇਰੀ ਤਾਂ ਐਡ ਹੀ ਨੀ ਚੱਲੀ ਅੱਜ, ਮੇਰੀ ਗੱਲ ਸਮਝ ਗਏ ਨਾ ਤੁਸੀਂ, ਬਈ ਫੋਨ ਕਰਨ ਵਾਲੇ ਬੰਦੇ ਹੋਸਟ ਨੇ ਤਿਆਰ ਕੀਤੇ ਹੋਏ। ਮੈਂ ਤੁਹਾਨੂੰ ਅੰਦਰ ਇਨਸਾਈਟ ਦੇ ਰਿਹਾ ਕਈ ਮੀਡੀਆ ਦੀ, ਬਈ ਪਹਿਲੇ ਦਿਨ ਹੀ ਸਾਡਾ ਇੰਨਾ ਅਸਰ ਪੈ ਜਾਵੇ ਵੀ ਹਾਂ ਐਡ ਚੱਲੀ ਨੀ, ਬਿਨਾਂ ਐਡ ਚੱਲੀ ਦੇ ਜਿਹੜੇ ਕਾਲਰਸ ਆ ਉਹ ਬਿਜ਼ਨਸਮੈਨ ਨੂੰ ਕਾਲ ਕਰੀ ਜਾਂਦੇ, ਬਿਜ਼ਨਸਮੈਨ ਨੇ ਵਾਚ ਕਰ ਲਈ ਗੱਲ, ਇਹਦਾ ਉਹ ਕਹਿੰਦਾ ਜੀ ਇਹਦਾ ਮਤਲਬ ਥੋੜਾ ਝੂਠ ਸਵਾ, ਨਾ ਜੀ ਨਾ ਗਲਤੀ ਹੋ ਗਈ, ਉਹ ਆਏ ਹੋ ਗਿਆ, ਇਹੋ ਜਿਹਾ ਕੁਛ ਵੀ ਹੈਗਾ ਸਾਡੇ ਮੀਡੀਆ ਦੇ, ਮੀਡੀਆ ਚ ਬਹੁਤ ਕੁਛ ਚੱਲਦਾ। ਪਰ ਚੰਗੀ ਗੱਲ ਇਹ ਹੈ ਵੀ ਜਿਹੜੇ ਬੰਦੇ ਨੇ ਹੁਣ ਇਹ ਉਠਾਇਆ ਨਾ ਮੁੱਦਾ ਕਿਰਤਕਣ ਮੀਡੀਆ ਦਾ, ਸਵਾਦ ਆ ਜੇ ਜੇ ਉਹ ਸੱਚੀ ਮੁੱਚੀ ਮੀਡੀਆ ਦੇ ਨਾਂ ਲਵੇ, ਜੇ ਹਿੰਮਤ ਹੈ ਤਾਂ ਉਹ ਸਾਫ ਮੀਡੀਆ ਦੇ ਵੀ ਨਾਂ ਲਵੇ ਤੇ ਉਹ ਕਿਰਤਕਣ ਮੀਡੀਆ ਦੇ ਵੀ ਨਾਂ ਲਵੇ, ਫਿਰ ਪਤਾ ਲੱਗੂਗਾ। ਇਹ ਨੀ ਵੀ ਗੱਲ ਆ ਜਿਹੜੀ ਸ਼ੁਰਲੀ ਛੱਡ ਕੇ ਏਅਰ ਤੇ ਚਲੇ ਗਏ ਤੁਸੀਂ, ਉਦੋਂ ਬਾਅਦ ਫੇਸਬੁੱਕ ਤੇ ਚੱਲੀ ਜਾਂਦੀ ਹੈ, ਲੋਕ ਸੁਣੀ ਜਾਂਦੇ ਆ, ਦੋਨਾਂ ਦੇ ਨਾਲ ਨੂੰ ਜਿਹੜਾ ਮੀਡੀਆ ਵਾਲਾ ਵੀ ਹੈਗਾ ਉਹਨੂੰ ਵੀ ਸਟੈਂਡ ਲੈਣਾ ਚਾਹੀਦਾ ਸੀ, ਜਿਹੜਾ ਕਾਲਰ ਆ ਉਹਨੂੰ ਵੀ ਸਟੈਂਡ। ਸਾਡੇ ਤਾਂ ਦੇਖੋ ਇੰਨੇ ਕਾਲਰ ਸਿਆਣੇ ਨੇ, ਸਾਡੇ ਤਾਂ ਕਾਲਰ ਜਿਹੜਾ ਆ ਜਾਂਦਾ ਅਸੀਂ ਉਹਨੂੰ ਪੂਰਾ ਖੁੱਲਾ ਟਾਈਮ ਦਿੰਦੇ ਹਾਂ, ਜਿਹੜੇ ਮਰਜ਼ੀ ਵਿਸ਼ੇ ਤੇ ਗੱਲ ਕਰੇ, ਜਿਹੜਾ ਮਰਜ਼ੀ ਉਹਦਾ ਓਪੀਨੀਅਨ ਹੋਵੇ, ਅਸੀਂ ਉਹਨੂੰ ਖੁੱਲਾ ਟਾਈਮ ਦਿੰਦੇ ਹਾਂ। ਸਾਨੂੰ ਉਹ ਕੁਛ ਵੀ ਅਸੀਂ ਮੈਂਟਲੀ ਪ੍ਰਪੇਅਰਡ ਹਾਂ ਇਸ ਗੱਲ ਲਈ ਵੀ ਸਾਨੂੰ ਕਈ ਵਾਰ ਵੀ ਸਾਡੀ ਗੱਲ ਕਹੀ ਹੋਈ ਕਿਸੇ ਨੂੰ ਚੁਭਦੀ ਆ, ਕਿਸੇ ਨੂੰ ਸਾਡੀ ਗੱਲ ਸਮਝ ਨਹੀਂ ਲੱਗਦੀ, ਕਈ ਵਾਰੀ ਅਸੀਂ ਕਿਸੇ ਹੋਰ ਡਾਇਮੈਂਸ਼ਨ ਤੋਂ ਗੱਲ ਕਰ ਰਹੇ ਹੁੰਦੇ ਹਾਂ, ਜਿਹੜਾ ਸੁਣਨ ਵਾਲਾ ਕਿਸੇ ਹੋਰ ਡਾਇਮੈਂਸ਼ਨ ਤੋਂ ਸੁਣ ਰਿਹਾ ਹੁੰਦਾ, ਫਰਕ ਰਹਿ ਜਾਂਦਾ, ਕਈ ਵਾਰੀ ਕਨਵੇ ਕਰਨ ਚ ਫਰਕ ਰਹਿ ਜਾਂਦਾ, ਕਈ ਵਾਰੀ ਸ਼ਬਦ ਜਿਹੜੇ ਹੈਗੇ ਆ ਉਹ ਤੁਹਾਡੀ ਟੋਨ ਤੇ ਟੋਨ ਦਾ ਫਰਕ ਪੈ ਜਾਂਦਾ, ਸ਼ਬਦ ਤੁਸੀਂ ਕਿੰਨੇ ਜ਼ੋਰ ਨਾਲ ਬੋਲਿਆ, ਕਿਹੜਾ ਸ਼ਬਦ ਪਿੱਕ ਕੀਤਾ, ਸਰੋਤੇ ਨੇ ਕੀ ਸੁਣਿਆ, ਸਰੋਤੇ ਦੀ ਮਾਨਸਿਕ ਦਸ਼ਾ ਕਿਹੋ ਜਿਹੀ ਆ, ਸੁਣੀ ਸਾਡਾ ਪ੍ਰੋਗਰਾਮ ਜਾਂਦਾ, ਉਧਰੋਂ ਉਹ ਟਰੱਕ ਟੈਕਸੀ ਚਲਾਈ ਜਾਂਦਾ, ਉਧਰੋਂ ਸਾਹਮਣੇ ਉਹਦਾ ਜਿਹੜਾ ਕਸਟਮਰ ਆ ਉਹਦੇ ਨਾਲ ਲੜੀ ਜਾਂਦਾ, ਬਹੁਤ ਗੱਲਾਂ ਹੁੰਦੀਆਂ ਨੇ। ਇਸ ਕਰਕੇ ਅਸੀਂ ਸਰੋਤੇ ਦੇ ਕਹੇ ਦਾ ਬੁਰਾ ਨਹੀਂ ਮੰਨਦੇ, ਪਰ ਜੇ ਕੋਈ ਸਿਆਣਾ ਸਰੋਤਾ ਦਾਅਵਾ ਕਰ ਰਿਹਾ ਵੀ ਮੈਂ ਸਿਆਣਾ ਵੀ ਹਾਂ ਸਮਾਜ ਦੇ ਵਿੱਚ, ਫੇਰ ਭਾਈ ਉਹ ਪ੍ਰੂਫ ਨਾਲ ਗੱਲ ਕਰਨੀ ਚਾਹੀਦੀ ਆ ਉਹਨੂੰ। ਅਸੀਂ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਰਤਕਣ ਮੀਡੀਆ ਦੇ ਕਿੰਨੇ ਕੁ ਪ੍ਰੂਫ ਜਿਹੜੇ ਸਾਡੇ ਸਾਹਮਣੇ ਆਉਂਦੇ ਨੇ। ਲਓ ਜੀ ਸਾਡਾ ਸਮਾਂ ਹੁਣ ਸਮਾਪਤੀ ਵੱਲ ਆ ਮੇਰਾ ਖਿਆਲ, ਤੇ ਜਾਂਦੇ ਜਾਂਦੇ ਅਸੀਂ ਦੋ ਕੁ ਕਮਰਸ਼ੀਅਲ ਜਿਹੜੇ ਹੈਗੇ ਆ ਪਲੇ ਕਰ ਜਾਂਦੇ ਹਾਂ ਜੀ।
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾਵੇ ਕਿਧਰੇ, ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾਵੇ ਕਿਧਰੇ, ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾਲਵੇ ਕਿਧਰੇ, ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾਵੇ ਤੇਰਾ। ਪਿੱਛੋਂ ਜਦੋਂ ਅਹਿਸਾਸ ਹੋਣਗੇ ਉਦੋਂ ਦਿਲਦਾਰ ਨਹੀਂ ਉਹ ਪਾਸ ਹੋਣਗੇ, ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ, ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ, ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ, ਕਿਤੇ ਨਿਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾਲਵੇਂ ਕਿਧਰੇ, ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾਵੇ ਕਿਧਰੇ। ਰਾਂਝਣਾ ਦੇ ਚਾਵਾਂ ਨੂੰ ਗੁਲਾਬੀ ਰੰਗ ਦੇ, ਨਿੱਤ ਇਹ ਸ਼ਰਾਰਤਾਂ ਕਰਾ ਕੇ ਲੰਘਦੇ, ਕੋਸ਼ਿਸ਼ਾਂ ਦਾ ਦਾਨ ਨਾ ਨਾਰਾਜ਼ ਹੋਣ ਦੇ, ਤਾਈਓ ਤੈਥੋਂ ਇੰਨਾ ਕੋ ਇਸ਼ਾਰਾ ਮੰਗਦੇ, ਸਾਨੀ ਵੀ ਪਾ ਕੇ ਹੱਸਦੈ ਛਬੀ ਲਿਆ ਜੇ ਅੱਖੀਆਂ ਮਿਲਾ ਲਵੇਂ ਕਿਧਰੇ, ਸਾਨੀ ਵੀ ਪਾ ਕੇ ਹੱਸਦੈ ਛਬੀ ਲਿਆ ਜੇ ਅੱਖੀਆਂ ਮਿਲਾ ਲਵੇਂ ਕਿਧਰੇ, ਕਿਤੇ ਨਿਸ਼ਾਨੋ ਸ਼ੌਕ ਤਾਂ ਜਾਂਦੀਆਂ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
Shoppers, rup jaiye taiyar. Lisa's Cosmetics fir se laaye hain bade brands ki badi savings wali badi sale.
J
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसास कॉस्मेटिक्स, 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका। विजिट lisascosmetics.com।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, या कॉल करो 905